ਧੰਨ ਵਾਹਿਗੁਰੂ ਸਾਹਿਬ ਜੀ। ਜਬ ਲਉ ਨਹੀਂ ਭਾਗ ਲਿਲਾਰੀ ਉਦੈ, ਤਬ ਲਉ ਪ੍ਰਮ ਤੇ ਫਿਰ ਤੇ ਬਹੁਤ ਆਇਓ। ਕਲ ਕੋਰ ਸਮੁੰਦਰ ਮੈਂ ਬੂਡਤ ਥੇ, ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਉਂ ਬੋਲਾਵੈ ਤਿਉਂ ਬੋਲਾਂ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀਓ, ਵਡਭਾਗੇ ਹਾਂ ਅਸੀਂ ਸਾਰੇ ਹੀ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰਬਾਣੀ ਦੀ ਵਿਚਾਰ ਔਰ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਵਿਚਾਰਾਂ ਦੀ ਪ੍ਰਾਰੰਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦਾਂ ਦੀ ਜੋ ਲੜੀ ਭਾਈ ਸਾਹਿਬ ਹੋਰਾਂ ਨੇ ਸਾਨੂੰ ਸ਼ਰਵਣ ਕਰਵਾਈ ਹੈ, ਜਿੱਥੇ ਭੱਟ ਸਾਹਿਬਾਨਾਂ ਵੱਲੋਂ ਉਚਾਰਨ ਕੀਤੇ ਹੋਏ ਸਵਈਆਂ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਜੋ ਵਿਚਾਰ ਭੱਟਾਂ ਨੇ ਬਿਆਨ ਕੀਤੇ, ਉਹਨਾਂ ਨੂੰ ਕੀਰਤਨ ਰੂਪ ਦੇ ਵਿੱਚ ਅਸੀਂ ਸ਼ਰਵਣ ਕੀਤਾ। ਔਰ ਉਸਦੇ ਨਾਲ ਹੀ ਪੰਜਵੇਂ ਪਾਤਸ਼ਾਹ ਦੁਆਰਾ ਮਾਝ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਬਾਰਾਂ ਮਾਹ ਦੀ ਬਾਣੀ, ਉਹਦੇ ਵਿੱਚੋਂ ਅਖੀਰੀ ਜਿਹੜਾ ਸ਼ਬਦ ਹੈ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ, ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਔਰ ਹਾੜ੍ਹ ਦੇ ਮਹੀਨੇ ਦੀ ਵਿਚਾਰ ਨੂੰ ਮੁੱਖ ਰੱਖ ਕੇ ਸਾਡੇ ਜੀਵਨ ਦੇ ਵਿੱਚ ਜੋ ਹਾੜ੍ਹ ਵਰਤਿਆ ਹੋਇਆ ਉਹਦਾ ਜ਼ਿਕਰ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਕੀਤਾ ਹੈ। ਜਦੋਂ ਆਪਾਂ ਤੁਖਾਰੀ ਬਾਰਾਂ ਮਾਹ ਪੜ੍ਹਦੇ ਹਾਂ, ਜੋ 1107 ਤੋਂ ਲੈ ਕੇ 8 ਅੰਕ ਦੇ ਉੱਤੇ ਸਾਨੂੰ ਪੜ੍ਹਨ ਨੂੰ ਮਿਲਦਾ, ਉਹਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ, ਕਿਉਂਕਿ ਅੱਜ ਦਾ ਜਿਹੜਾ ਸਾਡਾ ਦੀਵਾਨ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਹੈ। ਸ਼ਹਾਦਤ ਦੇ ਬਾਰੇ ਕਿਵੇਂ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ, ਤਕਰੀਬਨ ਸਾਨੂੰ ਇਸ ਗੱਲ ਦਾ ਤੇ ਚੇਤਾ ਵੀ ਉਹਨਾਂ ਨੂੰ 33 ਤਵੀ ਤੇ ਬਿਠਾ ਕੇ 33 ਰੇਤ ਉਹਨਾਂ ਦੇ ਸਰੀਰ ਤੇ ਪਾ ਕੇ ਉਬਲਦੀ ਦੇਗ ਦੇ ਵਿੱਚ ਉਬਾਲ ਕੇ ਉਹਨੂੰ 33 ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਪਰ ਉਹਨਾਂ ਦੇ ਜਿਹੜੇ ਕਾਰਨ ਸੀ, ਦੁਨੀਆਂ ਨੇ ਬੜੇ ਕਾਰਨ ਦੱਸੇ, ਕਿਸੇ ਨੇ ਚੰਦੂ ਨੂੰ ਮੁੱਖ ਕਾਰਨ ਦੱਸਿਆ, ਕਿਸੇ ਨੇ ਬੀਰਬਲ ਨੂੰ ਕਿਹਾ, ਕਿਸੇ ਨੇ ਉਹ ਜਿਹੜੇ ਚਾਰ ਭਗਤ ਆਏ ਸੀ ਕਾਨਾ ਪੀਲੂ ਛੱਜੂ ਤੇ ਸ਼ਾਹ ਹੁਸੈਨ, ਕਈਆਂ ਨੇ ਉਹਨੂੰ ਮੋਤਬਰ ਬਣਾਇਆ, ਕਈਆਂ ਨੇ ਆਖਿਆ ਵੀ ਇਹ ਤੇ ਸ਼ੇਖ ਫਰੀਦ ਬੁਖਾਰੀ, ਸ਼ੇਖ ਫਰੀਦ ਜਿਹੜਾ ਅਹਿਮਦ ਸਰਹੰਦੀ ਸੀ, ਮੁਰਤਜ਼ਾ ਖਾਨ ਵੀ ਜਿਹਨੂੰ ਕਹਿੰਦੇ ਆ, ਕਿਸੇ ਨੇ ਕਿਹਾ ਵੀ ਉਹ ਕਾਰਨ ਹੈ। ਅਸੀਂ ਇਹਨਾਂ ਕਾਰਨਾਂ ਤੋਂ ਥੋੜ੍ਹਾ ਜਿਹਾ ਹਟ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਇਹ ਅੱਜ ਦੇਖਣ ਦਾ ਯਤਨ ਕਰਨਾ ਵੀ ਇੱਕ ਪਾਸੇ ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੱਤੀ ਤਵੀ 'ਤੇ ਬੈਠੇ ਹੋਏ ਨੇ। ਉਹਨਾਂ ਦਾ ਸਿਧਾਂਤ ਜਦੋਂ ਹੀ ਕੀਰਤਨ ਦੀ ਪ੍ਰਾਰੰਭਤਾ ਹੋਈ ਰੇਡੀਓ ਦੇ ਰਾਹੀਂ ਮੇਰੇ ਕੰਨਾਂ ਦੇ ਵਿੱਚ ਪਿਆ, ਸ਼ਬਦ ਪੜ੍ਹਿਆ ਜਾ ਰਿਹਾ ਸੀ, ਤੇਰਾ ਕੀਤੇ ਦੀ ਜਦੋਂ ਗੱਲ ਕੀਤੀ ਵੀ ਮੈਨੂੰ ਤੇਰਾ ਜੋ ਕੀਤਾ ਹੋਇਆ ਉਹ ਭਲਾ ਲੱਗਦਾ, ਤੇਰਾ ਭਾਣਾ ਮੈਨੂੰ ਮਿੱਠਾ ਕਰਕੇ ਮੇਰੀ ਜ਼ਿੰਦਗੀ ਨੂੰ ਲੱਗਿਆ, ਉਹਦੇ ਵਿੱਚ ਇੱਕ ਸ਼ਬਦ ਆਇਆ, ਉਹ ਕੀ ਸੀ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹੁਣ ਕਿੰਨੀ ਵਾਰੀ ਇਹ ਸ਼ਬਦ ਅਸੀਂ ਪੜ੍ਹਿਆ ਹੋਏਗਾ, ਕਿੰਨੀ ਵਾਰੀ ਇਹ ਸ਼ਬਦ ਨੂੰ ਅਸੀਂ ਪ੍ਰਭਾਤ ਫੇਰੀਆਂ ਦੇ ਵਿੱਚ ਜਾਂ ਹੋਰ ਕੋਈ ਵੀ ਸਥਾਨ ਜਿੱਥੇ ਵੀ ਸਾਨੂੰ ਮੌਕਾ ਮਿਲਿਆ ਉੱਥੇ ਅਸੀਂ ਗਾਇਆ ਹੋਏਗਾ। ਪਰ ਸਾਧ ਸੰਗਤ ਕਦੇ ਅਸੀਂ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਕਿ ਉਹ ਗੁਰੂ ਮੇਰੇ ਨਾਲ ਕਿੱਦਾਂ ਹੈ। ਮੈਂ ਪੜ੍ਹਿਆ ਤਾਂ ਹੈ ਵੀ ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ, ਫਿਰ ਇਹ ਵੀ ਲਿਖਿਆ ਵੀ ਇੱਕ ਦਿਨ ਵਾਸਤੇ ਨਹੀਂ, ਸਦਾ ਵਰਡ ਲਿਖਿਆ। ਸਦਾ ਦਾ ਅਰਥ ਹੁੰਦਾ ਹਮੇਸ਼ਾ ਵਾਸਤੇ। ਇਸ ਗੱਲ ਨੂੰ ਅਸੀਂ ਤੀਸਰੇ ਪਾਤਸ਼ਾਹ ਤੋਂ ਸਮਝ ਸਕਦੇ ਹਾਂ ਵੀ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਗੁਰੂ ਦਾ ਉਪਦੇਸ਼ ਸੁਣ ਕੇ ਛੱਡ ਨਹੀਂ ਦੇਣਾ, ਉਹਨੂੰ ਆਪਣੀ ਜ਼ਿੰਦਗੀ ਦਾ ਗਹਿਣਾ ਬਣਾਉਣਾ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ, ਇੱਦਾਂ ਗੁਰੂ ਮੇਰੇ ਨਾਲ ਹੈ। ਕਿਸੇ ਵੀ ਥਾਂ 'ਤੇ ਹੋਵਾਂ, ਕਿਸੇ ਵੀ ਦਿੱਕਤ ਦੇ ਵਿੱਚ ਹੋਵਾਂ, ਮੇਰੇ ਅੰਦਰੋਂ ਸੱਚ ਨਹੀਂ ਜਾਣਾ ਚਾਹੀਦਾ, ਸੱਚ ਦਾ ਸਾਥ ਹਮੇਸ਼ਾ ਮੇਰੀ ਜ਼ਿੰਦਗੀ 'ਚ ਹੋਏ, ਇਹਨੂੰ ਕਹਿੰਦੇ ਨੇ ਗੁਰੂ ਦਾ ਹਮੇਸ਼ਾ ਨਾਲ ਰਹਿਣਾ। ਇਹਨੂੰ ਗੁਰੂ ਦਾ ਨਾਲ ਰਹਿਣਾ ਨਹੀਂ ਕਹਿੰਦੇ ਵੀ ਥੋੜ੍ਹੀ ਕੁ ਦੇਰ ਵਾਸਤੇ ਗੁਰਬਾਣੀ ਦਾ ਪਾਠ ਕੀਤਾ, ਮੁੜ ਕੇ ਸਾਰਾ ਕੁਝ ਭੁੱਲ ਗਿਆ। ਜਿਵੇਂ ਰਾਤ ਦੇ ਦੀਵਾਨ ਦੇ ਵਿੱਚ ਇੱਕ ਬਚਨ ਦਾਸ ਨੇ ਸਾਂਝਾ ਕੀਤਾ ਸੀ ਗੁਰਬਾਣੀ ਦੇ ਵਿੱਚੋਂ ਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਿਹੜਾ ਐਵੀਂ ਮਨ ਤੋਂ ਹਟ ਕੇ ਜਿਸ ਕੰਮ ਦੇ ਵਿੱਚ ਸਾਡਾ ਮਨ ਨਹੀਂ ਉਹਨੂੰ ਕਹਿੰਦੇ ਨੇ ਬੱਧਾ ਚੱਟੀ। ਬਈ ਕਰੀ ਜਾਂਦੇ ਹਾਂ ਦੇਖਾ ਦੇਖੀ, ਜਿਵੇਂ ਸਾਨੂੰ ਸਮਝਾਇਆ ਨਾ ਵੀ ਦੇਖਾ ਦੇਖੀ ਸਭ ਕਰੇ ਮਨਮੁਖ ਮੂਝ ਨਾ ਪਾਏ। ਕਹਿੰਦੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹਨੂੰ ਸਮਝ ਨਹੀਂ ਲੱਗਦੀ ਵੀ ਇਹ ਸਾਰਾ ਕੁਝ ਹੋ ਕਿਉਂ ਰਿਹਾ। ਜਦੋਂ ਤੱਕ ਮਨ ਦੀ ਖੁਸ਼ੀ ਦੇ ਨਾਲ ਨਾ ਕੀਤਾ ਜਾਏ, ਕਹਿਣ ਲੱਗੇ ਉਦੋਂ ਤੱਕ ਉਹ ਕਾਰਜ ਸਫਲ ਨਹੀਂ ਹੁੰਦਾ। ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਉਹ ਕੰਮ ਤਾਂ ਸਫਲ ਹੁੰਦਾ ਜਦੋਂ ਉਹ ਖੁਸ਼ੀ ਦੇ ਨਾਲ ਕੀਤਾ ਜਾਏ। ਫਿਰ ਇਹ ਤੋਂ ਅਗਲਾ ਇੱਕ ਸਲੋਕ ਲਿਖਿਆ ਪਾਤਸ਼ਾਹ ਨੇ, ਮਨ ਹੱਠ ਤਰਫ ਨਾ ਜੀਪਈ। ਜੀਪਈ ਕਹਿੰਦੇ ਨੇ ਜਿੱਤਣ ਨੂੰ। ਕਹਿੰਦੇ ਜੇ ਗੁਰੂ ਵਾਲਾ ਪਾਸਾ ਤੂੰ ਜਿੱਤਣਾ ਚਾਹੁੰਦਾ ਹੈ ਨਾ, ਇਹ ਮਨ ਦੇ ਹੱਠ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ। ਬੰਦੇ ਬੜਾ ਹੱਠ ਕਰਦੇ ਨੇ ਨਾ, ਜਿਵੇਂ ਅੱਜ ਵੀ ਬਹੁਤ ਸਾਰੇ ਐਸੇ ਲੋਕ ਮਿਲਣਗੇ ਜਿਹੜੇ ਪਾਠ ਨੂੰ ਸਮਝਣ ਦੀ ਬਜਾਏ ਪਾਠ ਨੂੰ ਵਿਧੀਆਂ ਦੇ ਰੂਪ ਦੇ ਵਿੱਚ ਆਪਣੇ ਆਪ ਦੇ ਮਨ ਨੂੰ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲੇ ਪਾਸੇ ਤੁਰੇ ਹੋਏ ਨੇ ਵੀ ਇੱਦਾਂ ਜਿਹੜਾ ਬਾਣੀ ਦਾ ਪਾਠ ਕਰੀਏ। ਕਹਿਣ ਲੱਗੇ ਮਨ ਹੱਠ ਤਰਫ ਨਾ ਜੀਪਈ ਜੇ ਬਹੁਤਾ ਘਾਲੇ। ਕਹਿੰਦੇ ਬੰਦਾ ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰੀ ਜਾਏ, ਜੇ ਕਹੇ ਵੀ ਹੱਠ ਦੇ ਨਾਲ ਗੁਰੂ ਵਾਲਾ ਪਾਸਾ ਜਿੱਤਣਾ ਹੈ, ਕਹਿੰਦੇ ਗੁਰੂ ਵਾਲਾ ਪਾਸਾ ਹੱਠ ਨਾਲ ਨਹੀਂ ਜਿੱਤਿਆ ਜਾ ਸਕਦਾ। ਫਿਰ ਕਿੱਦਾਂ ਜਿੱਤੀਏ? ਕਹਿਣ ਲੱਗੇ ਤਰਫ ਜਿਣਈ ਸੱਚ ਭਾਓ ਦੇ ਜਨ ਨਾਨਕ ਸ਼ਬਦ ਵਿਚਾਰੇ। ਕਹਿਣ ਲੱਗੇ ਗੁਰੂ ਵਾਲਾ ਪਾਸਾ ਤਾਂ ਜਿੱਤਿਆ ਜਾ ਸਕਦਾ ਜਦੋਂ ਸ਼ਬਦ ਦੀ ਵਿਚਾਰ ਕਰਕੇ ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਪ੍ਰੇਮ ਪੈਦਾ ਹੋਵੇ। ਉਹਦੇ ਵਾਲਾ ਪਾਸਾ ਤਾਂ ਜਿੱਤਿਆ ਜਾ ਸਕਦਾ, ਪ੍ਰੇਮ ਤੋਂ ਬਿਨਾਂ ਨਹੀਂ। ਤੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਰ ਰਹੇ ਨੇ ਵੀ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਨਾ ਜਿੰਨਾ ਪਾਸ। ਇੱਕ ਪਾਸੇ ਗੁਰੂ ਅਰਜਨ ਸਾਹਿਬ ਉਸ ਤਪਸ਼ ਦੇ ਵਿੱਚ ਵੀ ਸ਼ਾਂਤ ਨੇ, ਠੰਡੇ ਨੇ, ਤੇ ਦੂਜੇ ਪਾਸੇ ਅਸੀਂ ਸੋਹਣੇ ਆ ਘਰਾਂ ਦੇ ਵਿੱਚ ਵੀ ਰਹਿ ਕੇ ਸੋਹਣੇ ਵਸਤਰ ਪਾ ਕੇ ਵੀ ਸਾਰੀਆਂ ਸਹੂਲਤਾਂ ਹੁੰਦੇ ਹੋਏ ਵੀ ਅਸੀਂ ਗਰਮ ਆ, ਅਸੀਂ ਠੰਡੇ ਨਹੀਂ ਹੋਏ। ਗੁਰਮਤ ਦੇ ਵਿੱਚ ਠੰਡੇ ਹੋਣ ਦਾ ਇੱਕ ਬੜਾ ਪਿਆਰਾ ਪੱਖ ਭਾਈ ਗੁਰਦਾਸ ਜੀ ਨੇ ਦਿੱਤਾ ਹੈ ਸਾਨੂੰ। ਜਦੋਂ ਬੰਦੇ ਦੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ, ਸਵਾਸ ਚਲੇ ਜਾਂਦੇ ਨੇ, ਫਿਰ ਉਹਨੂੰ ਜਦੋਂ ਹੱਥ ਲਾ ਲਾ ਕੇ ਦੇਖਦੇ ਆ ਨਾ ਤੇ ਅਸੀਂ ਕਹਿੰਦੇ ਹਾਂ ਵੀ ਇਹ ਠੰਡਾ ਹੋ ਗਿਆ, ਠੰਡੇ ਤੋਂ ਭਾਵ ਮੌਤ ਹੋ ਗਈ ਇਹਦੀ, ਹੁਣ ਜਿਉਂਦਾ ਨਹੀਂ, ਮਰ ਚੁੱਕਾ ਇਹ। ਪਰ ਗੁਰਮਤ ਨੇ ਜਿਹੜਾ ਇਹ ਸਿਧਾਂਤ ਦਿੱਤਾ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਕਹਿੰਦੇ ਜੇ ਗੁਰੂ ਦਾ ਕਹਿਣਾ ਮੰਨਣਾ ਚਾਹੁੰਦਾ ਹੈ ਨਾ, ਤੈਨੂੰ ਠੰਡਾ ਹੋਣਾ ਪਏਗਾ, ਮੁਰਦਾ। ਮੁਰਦੇ ਨੂੰ ਹਿਲਾਵਾਂਗੇ ਤੇ ਹਿੱਲੇਗਾ, ਜੇ ਉਹਨੂੰ ਨਹੀਂ ਹਿਲਾਵਾਂਗੇ ਤੇ ਉਹ ਨਹੀਂ ਹਿੱਲੇਗਾ। ਇਹਦਾ ਭਾਵ ਕੀ ਹੈ? ਬਈ ਗੁਰੂ ਸਾਨੂੰ ਚਲਾਏਗਾ ਤੇ ਅਸੀਂ ਚੱਲਾਂਗੇ, ਗੁਰੂ ਜੋ ਮਤ ਬਖਸ਼ੇਗਾ ਉਹਦੇ ਅਕੋਰਡਿੰਗ ਅਸੀਂ ਕਾਰਜ ਕਰਾਂਗੇ, ਨਹੀਂ ਤੇ ਜੋ ਮੇਰਾ ਗੁਰੂ ਕਹਿੰਦਾ ਮੈਂ ਉਹ ਕਰਾਂਗਾ, ਜੋ ਮੇਰਾ ਗੁਰੂ ਮਨਾਹੀ ਕਰਦਾ ਮੈਂ ਉਹ ਕੰਮ ਨਹੀਂ ਕਰਾਂਗਾ। ਇਹਨੂੰ ਕਹਿੰਦੇ ਨੇ ਠੰਡਾ ਹੋਣਾ। ਕਹਿਣ ਲੱਗੇ ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਵਣਾ। ਕਹਿੰਦੇ ਗੱਲਾਂ ਦੇ ਨਾਲ ਮੁਰੀਦ ਤੇ ਮੁਰਦਾ ਨਹੀਂ ਹੋਇਆ ਜਾ ਸਕਦਾ, ਇਹਦਾ ਚੇਲਾ ਨਹੀਂ ਬਣਿਆ ਜਾ ਸਕਦਾ। ਹੁਣ ਸਾਡੀ ਦਿੱਕਤ ਕੀ ਹੈ? ਸਾਰਾ ਕੁਝ ਹੁੰਦਿਆਂ ਵੀ, ਸਾਰਾ ਕੁਝ ਮਾਣਦਿਆਂ ਹੋਇਆਂ ਵੀ ਸਾਡਾ ਅੰਦਰ ਠੰਡਾ ਨਹੀਂ ਹੋਇਆ। ਜਿਹੜੇ ਪੁਰਾਣੇ ਵੈਦ ਨੇ ਨਾ, ਉਹ ਇੱਕ ਨਿਸ਼ਾਨੀ ਦੱਸਦੇ ਹੁੰਦੇ ਨੇ ਤੰਦਰੁਸਤ ਮਨੁੱਖ ਦੀ। ਉਹ ਕਹਿਣ ਲੱਗੇ ਵੀ ਉਹਦੇ ਪੈਰ ਗਰਮ, ਪੇਟ ਨਰਮ ਤੇ ਸਿਰ ਠੰਡਾ। ਹੁਣ ਸਾਡਾ ਸਿਰ ਗਰਮ ਹੋ ਗਿਆ, ਉਲਟਾ ਹੋ ਗਿਆ ਸਾਰਾ ਕੁਛ। ਜੇ ਪੈਰ ਗਰਮ ਹੋਣਗੇ, ਪੇਟ ਨਰਮ ਹੋਏਗਾ ਤੇ ਸਿਰ ਠੰਡਾ ਹੋਏਗਾ। ਕਹਿਣ ਲੱਗੇ ਤੰਦਰੁਸਤ ਮਨੁੱਖ ਦੀਆਂ ਨਿਸ਼ਾਨੀਆਂ ਨੇ, ਸਾਡਾ ਤੇ ਸਿਰ ਹਰ ਵੇਲੇ ਹੀ ਗਰਮ ਰਹਿੰਦਾ, ਇਹ ਤੇ ਠੰਡਾ ਹੁੰਦਾ ਹੀ ਨਹੀਂ। ਹਰ ਵੇਲੇ ਕ੍ਰੋਧ ਦੀ ਅੱਗ ਦੇ ਵਿੱਚ ਬਲੇ ਹੋਏ ਹਾਂ, ਹਰ ਵੇਲੇ ਈਰਖਾ ਦੀ ਅੱਗ ਵਿੱਚ ਸੜੇ ਹੋਏ ਹਾਂ। ਮੈਂ ਹਮੇਸ਼ਾ ਹੀ ਇਹ ਦੇਖਦਾ ਕਿ ਮੇਰੇ ਤੋਂ ਅੱਗੇ ਕੌਣ ਨਿਕਲ ਗਿਆ, ਮੈਂ ਉਹਨੂੰ ਪਿੱਛੇ ਕਿੱਦਾਂ ਲੈ ਕੇ ਆਵਾਂ। ਮੈਂ ਉਸ ਮਿਹਨਤ ਨੂੰ ਸਲਾਮ ਨਹੀਂ ਕਰਦਾ। ਪਰ ਸਾਡੇ ਵਿੱਚ ਇੱਕ ਦੌੜ ਹੈ। ਗੁਰਬਾਣੀ ਦਾ ਪਾਠ ਕਰਦਿਆਂ ਇੱਕ ਬਚਨ ਮੇਰੇ ਪੜ੍ਹਨ ਦੇ ਵਿੱਚ ਆਇਆ, ਅਸੀਂ ਨਾ ਦੌੜਦੇ ਨੂੰ ਵੇਖਦੇ ਹਾਂ। ਗੁਰਬਾਣੀ ਨੇ ਸਿਧਾਂਤ ਦਿੱਤਾ, ਧਿਆਨ ਨਾਲ ਸ਼੍ਰਵਣ ਕਰੀਏ ਆਪਾਂ, ਕਿਉਂਕਿ ਸਿਰਫ ਇਹ ਨਹੀਂ ਵੀ ਇਹ ਗੱਲ ਕਹਿ ਦਿੱਤੀ ਵੀ ਇਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਸਾਧ ਸੰਗਤ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਜੋ ਸਿਧਾਂਤ ਕੰਮ ਕਰਦਾ ਸੀ, ਜੇ ਉਹ ਸਾਡੀ ਜ਼ਿੰਦਗੀ 'ਚ ਨਹੀਂ ਆਇਆ ਤੇ ਜਿਹੜੇ ਭਗਤਾਂ ਨੇ ਜਾਂ ਭੱਟਾਂ ਨੇ ਬਚਨ ਆਖੇ ਨਾ, ਭੰਨ ਮਥੁਰਾ ਕੱਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਉਹ ਕਿਉਂ ਲਿਖੇ? ਉਹਦਾ ਕਾਰਨ ਸੀ ਵੀ ਜੋ ਗੁਰੂ ਅਰਜਨ ਸਾਹਿਬ ਨੇ 30 ਰਾਗਾਂ ਦੇ ਵਿੱਚ ਜਿਹੜੀ ਬਾਣੀ ਉਚਾਰਨ ਕੀਤੀ ਹੈ, ਜੋ ਰੱਬ ਦੇ ਗੁਣ ਉਹਨਾਂ ਨੇ ਬਾਣੀ 'ਚ ਲਿਖੇ। ਭੱਟ ਕਹਿਣ ਲੱਗੇ ਵੀ ਗੁਰੂ ਅਰਜਨ ਸਾਹਿਬ ਬਿਲਕੁਲ ਉਹੀ ਗੁਣ ਸਾਨੂੰ ਤੁਹਾਡੀ ਜ਼ਿੰਦਗੀ 'ਚੋਂ ਦੇਖਣ ਨੂੰ ਮਿਲੇ, ਤਾਂ ਲਿਖਿਆ। ਇੱਥੇ ਇਹ ਨਾ ਸੋਚੀਏ ਵੀ ਉੱਥੇ ਗੁਰੂ ਅਰਜਨ ਸਾਹਿਬ ਨੂੰ ਬਰਾਬਰਤਾ ਤੇ ਨਾ ਨਾ, ਇੱਥੇ ਤੇ ਨਾਨਕ ਦਾ ਸਿਧਾਂਤ ਹੈ। ਉਹਦੇ ਕਹਿੰਦਾ ਵੀ ਨਾਨਕ ਨੀਚ ਕਹੇ ਵਿਚਾਰ, ਉਹਨਾਂ ਨੇ ਤੇ ਉਸ ਕੈਟਾਗਰੀ 'ਚ ਆਪਣੇ ਆਪ ਨੂੰ ਗਿਣਿਆ। ਜਦੋਂ ਤੁਸੀਂ ਪੜ੍ਹੋਗੇ ਜਪਜੀ ਸਾਹਿਬ ਪੰਜ ਪ੍ਰਵਾਣ ਦੀ ਪੌੜੀ ਪੜ੍ਹੋਗੇ, ਉਹਦੇ 'ਚ ਨਹੀਂ ਉਹਨਾਂ ਨੇ ਆਪਣਾ ਨਾਂ ਵਰਤਿਆ। ਅਸੰਖ ਜਪ ਦੀ ਪੌੜੀ ਪੜ੍ਹੋਗੇ, ਉਹਦੇ 'ਚ ਨਹੀਂ ਆਪਣਾ ਨਾਂ ਵਰਤਿਆ। ਅਸੰਖ ਨਾਮ ਵਾਲੀ ਪੌੜੀ ਪੜ੍ਹੋਗੇ, ਉਹਦੇ 'ਚ ਨਹੀਂ ਵਰਤਿਆ। ਜਿੱਥੇ ਵਰਤਿਆ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਉਸ ਪੌੜੀ ਦੇ ਵਿੱਚ ਥੱਲੇ ਆਪਣਾ ਨਾਂ ਵਰਤਿਆ। ਤੇ ਉੱਥੇ ਭੱਟ ਕਹਿਣ ਲੱਗੇ ਵੀ ਜਿਵੇਂ ਦੇ ਤੁਸੀਂ ਗੁਣ ਬਿਆਨ ਕੀਤੇ ਸਤਿਗੁਰੂ, ਸਾਨੂੰ ਉਦਾਂ ਦਾ ਤੁਹਾਡਾ ਜੀਵਨ ਦੇਖਣ ਨੂੰ ਮਿਲਿਆ, ਤਾਂ ਸਾਨੂੰ ਲੱਗਿਆ ਵੀ ਤੁਹਾਡੇ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ, ਤੁਸੀਂ ਸੱਚੀ ਮੁੱਚੀ ਉਹਨਾਂ ਗੁਣਾਂ ਦੇ ਧਾਰਨੀ ਹੋ ਜਿਹੜੇ ਤੁਸੀਂ ਬਿਆਨ ਕੀਤੇ ਨੇ। ਤੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਉਦਾਹਰਣ ਦਿੱਤੀ। ਕਹਿਣ ਲੱਗੇ ਵੀ ਜਦੋਂ ਆਪਾਂ ਦੁਨੀਆਂ ਦੀ ਦੌੜ ਦੇਖਦੇ ਹਾਂ ਨਾ, ਦੁਨੀਆਂ ਦੀ ਦੌੜ ਵਿੱਚ ਬੰਦਾ ਇੰਨਾ ਕੁ ਤਪਿਆ ਹੋਇਆ, ਕਹਿਣ ਲੱਗੇ ਬੰਦਾ ਦੌੜਦੇ ਨੂੰ ਤੇ ਵੇਖਦਾ ਪਰ ਡਿੱਗਦੇ ਨੂੰ ਨਹੀਂ ਵੇਖਦਾ। ਉਹ ਕਿੱਦਾਂ? ਜਿੱਦਾਂ ਮਹਾਰਾਜ ਨੇ ਬਾਣੀ 'ਚ ਲਿਖਣਾ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਘਾਈ। ਅਘਾਈ ਕਹਿੰਦੇ ਨੇ ਰੱਜ ਜਾਣ ਨੂੰ। ਕਹਿਣ ਲੱਗੇ ਜਿਵੇਂ ਅੱਗ ਦੇ ਵਿੱਚ ਬੰਦਾ ਲੱਕੜਾਂ ਪਾਈ ਜਾਏ ਪਾਈ ਜਾਏ ਪਾਈ ਜਾਏ, ਕੋਈ ਪੁੱਛੇ ਬਈ ਕਿਉਂ ਪਾਈ ਜਾਂਦਾ, ਉਹ ਕਹਿੰਦਾ ਵੀ ਮੈਂ ਤਾਂ ਪਾਈ ਜਾਂਦਾ ਵੀ ਇਹ ਅੱਗ ਰੱਜ ਜਾਏਗੀ, ਉਹ ਤੋਂ ਬਾਅਦ ਮੈਂ ਆਰਾਮ ਨਾਲ ਬੈਠਾਂਗਾ। ਉਹ ਕਹਿੰਦੇ ਭਲਿਆ, ਅੱਗ ਨਹੀਂ ਕਦੇ ਰੱਜਦੀ ਹੁੰਦੀ। ਉਸ ਅੱਗ ਦੀ ਉਦਾਹਰਣ ਦੇ ਕੇ ਬੰਦੇ ਦੀ ਤ੍ਰਿਸ਼ਨਾ ਦੀ ਅੱਗ ਦੇ ਨਾਲ ਤੁਲਨਾ ਕੀਤੀ ਵੀ ਤ੍ਰਿਸ਼ਨਾ ਦੀ ਅੱਗ ਵੀ ਕਦੇ ਨਹੀਂ ਬੁਝਦੀ, ਜੇ ਇਹ ਬੁਝਦੀ ਹੈ ਤੇ ਸੱਚੇ ਨਾਮ ਦੇ ਨਾਲ ਬੁਝਦੀ ਹੈ। ਤੇ ਕਹਿਣ ਲੱਗੇ ਕਿਉਂਕਿ ਸਾਡਾ ਜਦੋਂ ਅਸੀਂ ਵਾਤਾਵਰਨ ਦੇਖਦੇ ਹਾਂ ਨਾ, ਸਮਾਜ ਨੂੰ ਦੇਖਦੇ ਹਾਂ, ਅਸੀਂ ਬੰਦੇ ਨੂੰ ਦੌੜਦੇ ਨੂੰ ਵੇਖਦੇ ਹਾਂ ਜਿਹੜਾ ਬੇਈਮਾਨੀ ਕਰਕੇ, ਧੋਖਾ ਕਰਕੇ, ਕਿਸੇ ਦਾ ਹੱਕ ਮਾਰ ਕੇ ਸਾਰਿਆਂ ਤੋਂ ਅੱਗੇ ਨਿਕਲ ਜਾਂਦਾ। ਤੇ ਮਹਾਰਾਜ ਨੇ ਉਹਨੂੰ ਲਿਖਿਆ ਕੰਧ ਦੀ ਦੌੜ ਬਾਣੀ ਦੇ ਵਿੱਚ। ਕਹਿਣ ਲੱਗੇ ਭੀਤ ਉਪਰੇ ਕੇਤ ਘਤਾਈਐ, ਕਹਿੰਦੇ ਕੰਧ ਤੇ ਬੰਦਾ ਕਿੰਨੀ ਕੁ ਚਿਰ ਤੱਕ ਦੌੜ ਸਕਦਾ, ਕਿੰਨੀ ਕੁ ਲੰਬੀ ਹੋ ਸਕਦੀ ਹੈ ਕੰਧ। ਅਸੀਂ ਦੌੜਦੇ ਨੂੰ ਵੇਖਦੇ ਹਾਂ ਪਰ ਡਿੱਗਦੇ ਨੂੰ ਨਹੀਂ ਦੇਖਦੇ। ਮਹਾਰਾਜ ਕਹਿੰਦੇ ਇਕੱਲਾ ਦੌੜਦੇ ਨੂੰ ਨਾ ਦੇਖ, ਉਹਨੂੰ ਡਿੱਗਦੇ ਨੂੰ ਵੀ ਦੇਖ ਵੀ ਜਦੋਂ ਕਿਨਾਰਾ ਆਇਆ ਉਹ ਡਿੱਗੇਗਾ। ਜਿਹਦੀ ਨੀਂਵ ਝੂਠ ਤੇ ਰੱਖੀ ਹੋਈ ਹੈ ਉਹ ਇੱਕ ਉਸਦਾ ਉਹ ਪਾਜ ਜਿਹੜਾ ਇੱਕ ਦਿਨ ਉਗੜ ਕੇ ਸਾਹਮਣੇ ਆਏਗਾ। ਭੀਤ ਉਪਰੈ ਕੇਤ ਘਤਾਈਐ ਅੰਤ ਔਰ ਕੋ ਆਹਾ, ਕਹਿੰਦੇ ਅਖੀਰ ਨੂੰ ਜਦੋਂ ਕੰਧ ਦਾ ਸਿਰਾ ਆ ਜਾਣਾ ਤੈਨੂੰ ਥੱਲੇ ਡਿੱਗਦੇ ਨੂੰ ਵੀ ਉਹਨੂੰ ਦੇਖਣਾ ਚਾਹੀਦਾ, ਕੇਵਲ ਦੌੜਦੇ ਨੂੰ ਨਾ ਦੇਖ, ਵੀ ਸਾਰਿਆਂ ਤੋਂ ਅੱਗੇ ਲੰਘ ਗਿਆ। ਇਹਦਾ ਭਾਵ ਕੀ ਹੈ ਵੀ ਦੁਨੀਆਂ ਦੀ ਦੌੜ ਦੇਖ ਦੇਖ ਕੇ ਸਾਡਾ ਮਨ ਇੰਨਾ ਕੁ ਅਸ਼ਾਂਤ ਹੋ ਗਿਆ। ਅਸੀਂ ਪੜ੍ਹਿਆ ਤੇ ਜ਼ਰੂਰ ਵੀ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਪਰ ਉਹ ਪਦਾਰਥ ਸਾਡੀ ਜ਼ਿੰਦਗੀ ਚੋਂ ਬੜਾ ਦੂਰ ਹੈ। ਅਸੀਂ ਠੰਡੇ ਨਹੀਂ ਹੋਏ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਗੱਲ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ। ਸਾਬਰ ਕਹਿੰਦੇ ਨੇ ਸਬਰ ਨੂੰ, ਸਬਰ ਦੀ ਉਦਾਹਰਣ ਹੈ ਸੰਤੋਖ ਦੇ ਨਾਲ। ਕਹਿੰਦੇ ਕਿੱਥੇ ਗਿਆ ਉਹ ਸਿੱਖ ਦਾ ਸੰਤੋਖ ਜਿਹੜਾ ਗੁਰਬਾਣੀ ਵਿੱਚੋਂ ਮਾਲਕ ਨੇ ਦਿੱਤਾ ਸੀ, ਉਹ ਸਾਬਰ ਤੇ ਖਤਮ ਹੋ ਗਿਆ। ਜੇ ਸੱਚੀ ਮੁੱਚੀ ਠੰਡੇ ਹੋਣਾ ਚਾਹੁੰਦੇ ਹੋ, ਇਹ ਉਦਾਹਰਣ ਦਿੱਤੀ। ਕਹਿਣ ਲੱਗੇ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਬਣਾ, ਆਪਣੇ ਮਨ ਚੋਂ ਭੁਲੇਖਾ ਦੂਰ ਕਰਦੇ ਵੀ ਕਿਤੇ ਗੱਲਾਂ ਨਾਲ ਵੀ ਮੁਰਦਾ ਹੋਇਆ ਜਾ ਸਕਦਾ। ਕਹਿਣ ਲੱਗੇ ਜੇ ਸੱਚੀ ਮੁੱਚੀ ਠੰਡਾ ਹੋਣਾ ਚਾਹੁੰਦਾ, ਗੁਰੂ ਦੇ ਮੁਤਾਬਕ ਜਿਉਣਾ ਚਾਹੁੰਦਾ, ਤੇ ਫਿਰ ਆਪਣੇ ਆਪ ਦੇ ਅੰਦਰ ਸਿਦਕ ਲੈ ਕੇ ਆ, ਗੁਰੂ ਦਾ ਭਰੋਸਾ ਲੈ ਕੇ ਆ, ਤੇ ਉਹਦੀ ਸੰਤੋਖ ਦੀ ਖੇਡ ਆਪਣੇ ਜ਼ਿੰਦਗੀ 'ਚ ਲੈ ਕੇ ਆ। ਫਿਰ ਕਹਿਣ ਲੱਗੇ ਉਹਦੇ ਜ਼ਿੰਦਗੀ ਦੀ ਕਾਰ ਕੈਸੀ ਹੁੰਦੀ ਹੈ, ਗੋਲਾ ਮੁੱਲ ਖਰੀਦ ਕਾਰੇ ਜੋਬਣਾ। ਗੋਲਾ ਕਹਿੰਦੇ ਨੇ ਗੁਲਾਮ ਨੂੰ, ਜਿਹਦਾ ਗੁਲਾਮ ਖਰੀਦ ਲਿਆ ਜਾਏ ਨਾ, ਫਿਰ ਮਾਲਕ ਦੀ ਮਰਜ਼ੀ ਹੁੰਦੀ ਹੈ, ਨੌਕਰ ਨੂੰ ਕਹਿੰਦੇ ਨੇ। ਕਹਿੰਦੇ ਜਦੋਂ ਗੁਲਾਮ ਖਰੀਦ ਲਿਆ ਗਿਆ, ਨੌਕਰ ਖਰੀਦ ਲਿਆ ਗਿਆ, ਉਹਨੂੰ ਮਜ਼ਦੂਰੀ ਦਿੱਤੀ ਜਾ ਰਹੀ ਹੈ, ਤੇ ਫਿਰ ਮਾਲਕ ਦੀ ਮਰਜ਼ੀ ਹੈ ਵੀ ਉਹ ਤੋਂ ਕਿਹੜਾ ਕੰਮ ਲੈਣਾ ਤੇ ਕਿਹੜਾ ਨਹੀਂ ਲੈਣਾ। ਇਸੇ ਨੂੰ ਮਹਾਰਾਜ ਨੇ ਬਾਣੀ 'ਚ ਲਿਖਿਆ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ। ਕਹਿੰਦੇ ਮੈਂ ਭਾਗਾਂ ਵਾਲਾ ਬਣ ਗਿਆ। ਕਿੱਦਾਂ? ਗੁਰ ਕੀ ਬਚਨੀ, ਮੇਰਾ ਮੁੱਲ ਕੀ ਪਿਆ। ਦੇਖੋ ਅਸੀਂ ਤੇ ਜਦੋਂ ਬੰਦੇ ਨੂੰ ਆਪਣੇ ਵਾਲੇ ਪਾਸੇ ਕਰਨਾ ਹੋਏ ਨਾ, ਅਸੀਂ ਚਾਰ ਛਿੱਲੜ ਦੱਸਾਂਗੇ, ਅਸੀਂ ਉਹਦੀ ਕੋਈ ਮਦਦ ਕਰਾਂਗੇ ਵੀ ਤੂੰ ਮੇਰੇ ਵਾਲੇ ਪਾਸੇ ਆ ਜਾ। ਪਰ ਮਹਾਰਾਜ ਕਹਿਣ ਲੱਗੇ ਵੀ ਜਦੋਂ ਇਹਨੇ ਮੁੱਲ ਪਾਇਆ, ਉਹ ਕਾਹਦਾ ਪਾਇਆ? ਕਹਿਣ ਲੱਗੇ ਗੁਰ ਕੀ ਬਚਨੀ, ਗੁਰੂ ਦੇ ਬਚਨਾਂ ਦੇ ਨਾਲ ਮੈਂ ਇਹਦੀ ਹੱਟੀ ਤੇ ਆਪਣੇ ਆਪ ਨੂੰ ਵੇਚ ਦਿੱਤਾ। ਗੁਰ ਕੀ ਬਚਨੀ, ਹਾਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ। ਕਹਿੰਦੇ ਜਿੱਥੇ ਉਹਨੇ ਲਾ ਦਿੱਤਾ, ਬਸ ਮੈਂ ਉੱਥੇ ਲੱਗਿਆ ਹੋਇਆ, ਉਹਦੇ ਹੁਕਮ ਦੇ ਵਿੱਚ ਤੁਰਦਾ, ਉਹ ਰਜ਼ਾ ਦੇ ਮਾਲਕ ਦੀ ਰਜ਼ਾਈ ਦੇ ਵਿੱਚ ਮੈਂ ਰਹਿਣਾ ਪਸੰਦ ਕਰਦਾ। ਤੇ ਭਾਈ ਸਾਹਿਬ ਨੇ ਉਦਾਹਰਨ ਜਦੋਂ ਦਿੱਤੀ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਖਾਣਾ ਸੋਬਣਾ। ਕਹਿੰਦੇ ਫਿਰ ਇਹਨਾਂ ਚੀਜ਼ਾਂ ਦੀ ਉਹਨੂੰ ਪਰਵਾਹ ਨਹੀਂ ਰਹਿੰਦੀ, ਇਹ ਚੀਜ਼ਾਂ ਉਹਨੂੰ ਸਤਾਉਂਦੀਆਂ ਨਹੀਂ ਵੀ ਜੇ ਮੇਰੇ ਕੋਲ ਚਾਰ ਛਿੱਲੜ ਨਾ ਹੋਏ ਮੇਰਾ ਬਣੇਗਾ ਕੀ। ਅਖੀਰ ਵਿੱਚ ਜਦੋਂ ਕਹਿਣ ਲੱਗੇ ਭਾਈ ਸਾਹਿਬ, ਕਹਿਣ ਲੱਗੇ ਚੰਦ ਮੁਮਾਰਿਕ ਈਦ ਪੁੱਗ ਖਲੋਬਣਾ, ਜਦੋਂ ਈਦ ਦਾ ਚੰਦ ਚੜ੍ਹਦਾ ਹੈ ਨਾ, ਪੂਰਾ ਚੰਦ ਹੁੰਦਾ, ਪੂਰਾ ਮੁਸਲਮਾਨ ਲੋਕ ਵਧਾਈਆਂ ਦਿੰਦੇ ਨੇ ਇੱਕ ਦੂਜੇ ਨੂੰ ਵੀ, ਅੱਜ ਤੁਹਾਨੂੰ ਵਧਾਈਆਂ, ਤੇ ਜਿਹੜੇ ਹਿੰਦੂ ਲੋਕ ਨੇ ਉਹਨੂੰ ਮੱਥਾ ਟੇਕਦੇ ਨੇ। ਪਰ ਗੁਰਮਤਿ ਵਿੱਚ ਉਦਾਹਰਣ ਦਿੱਤੀ ਵੀ ਉਹਦਾ ਜੀਵਨ ਗੁਣਾਂ ਦੇ ਨਾਲ ਸੰਪੂਰਨ ਹੋ ਗਿਆ, ਜਿਵੇਂ ਉਹ ਚੰਦ ਦੀਆਂ ਵਧਾਈਆਂ ਲੋਕੀ ਦਿੰਦੇ ਨੇ। ਜਦੋਂ ਗੁਰਮੁਖ ਦਾ ਜੀਵਨ ਗੁਰੂ ਦੇ ਗੁਣਾਂ ਤੇ ਆ ਗਿਆ, ਫਿਰ ਲੋਕੀ ਵੀ ਇਸ ਗੱਲ ਦੀ ਉਸਤਤ ਕਰਦੇ ਨੇ ਵੀ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਹੁਣ ਜਦੋਂ ਤੁਖਾਰੀ ਰਾਗ ਵਿੱਚ ਸਤਿਗੁਰਾਂ ਨੇ ਅਸਾੜ ਦਾ ਜ਼ਿਕਰ ਕੀਤਾ, ਦੇਖੋ ਅਸੀਂ ਠੰਡੇ ਹੋਣਾ, ਠੰਡੇ ਕਿੱਦਾਂ? ਗੁਰੂ ਦੀ ਬਾਣੀ ਦੇ ਸਿਧਾਂਤ ਦੇ ਨਾਲ, ਜੋ ਅੱਜ ਸਾਡਾ ਅੰਦਰ ਤਪਿਆ ਹੋਇਆ ਨਾ, ਖਪਿਆ ਹੋਇਆ, ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ, ਜਿਵੇਂ ਗੁਰੂ ਮਹਾਰਾਜ ਨੇ ਬਾਣੀ 'ਚ ਲਿਖਿਆ ਨਾ, ਹਾ ਹਾ ਕਰਤ ਬਿਹਾਨੀ ਅਵਧੈ ਤਾਂ ਮੈਂ ਸੰਤੋਖ ਨਾ ਪਾਇਆ। ਹਾਏ ਹਾਏ ਕਰਦੇ ਆ, ਬਸ ਤੁਸੀਂ ਪੁੱਛ ਲਓ ਕਿੱਦਾਂ ਬਈ ਖਰਚਾ ਕਿੱਦਾਂ ਚੱਲਦਾ, ਉਹ ਕਹਿੰਦਾ ਬਸ ਯਾਰ ਟਾਈਮ ਹੀ ਪੂਰਾ ਕਰਦੇ ਆ। ਕਦੇ ਬੰਦਾ ਖੁਸ਼ ਹੋ ਕੇ ਇਹ ਨਹੀਂ ਕਹੇਗਾ, ਕੋਈ ਸਮਾਂ ਸੀ ਜਦੋਂ ਬੰਦਾ 10 ਵੀ ਕਮਾਉਂਦਾ ਸੀ ਤੇ ਤਾਂ ਵੀ ਕਹਿੰਦਾ ਸੀ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ, ਅੱਜ 10 ਦੀ ਥਾਂ 1000 ਵੀ ਕਮਾਉਂਦਾ। ਕਿਉਂਕਿ ਜਿਹੜੀ ਗੱਲ ਸੱਚੇ ਪਾਤਸ਼ਾਹ ਨੇ ਆਖੀ ਨਾ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਬੰਦਾ ਰੱਜ ਨਹੀਂ ਸਕਦਾ। ਸੰਤੋਖ ਦਾ ਅਰਥ ਕੀ ਹੈ? ਵੀ ਜੋ ਮੈਂ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕੀਤੀ ਹੈ, ਉਹਦੇ ਵਿੱਚ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦਿਆਂ ਮੈਂ ਆਪਣੇ ਅੰਦਰ ਇਹ ਲਾਲਸਾ ਨਾ ਪਾਲ ਕੇ ਬੈਠ ਜਾਵਾਂ ਜੋ ਮੇਰੇ ਕੋਲ ਨਹੀਂ, ਵੀ ਮੈਂ ਉਹਦੀ ਪ੍ਰਾਪਤੀ ਕਿੱਦਾਂ ਕਰਨੀ ਹੈ। ਕਿਉਂਕਿ ਜਦੋਂ ਅਸੀਂ ਦੂਜੇ ਨੂੰ ਦੇਖ ਕੇ ਆਪਣੇ ਆਪ ਦੇ ਮਨ ਵਿੱਚ ਲਾਲਚ ਪੈਦਾ ਕਰ ਲੈਂਦੇ ਨੇ, ਫਿਰ ਸੰਤੋਖ ਦਾ ਜਿਹੜਾ ਬੰਧ ਹੈ ਉਹ ਸਾਡੀ ਜ਼ਿੰਦਗੀ ਤੋਂ ਟੁੱਟ ਜਾਂਦਾ ਹੈ। ਤੇ ਤਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਸੀ, ਸਹਿਸ ਖੱਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖੱਪ ਖੱਪ ਮਰੈ। ਇਸੇ ਗੱਲ ਨੂੰ ਤੁਖਾਰੀ ਰਾਗ 'ਚ ਗੁਰੂ ਅਰਜਨ ਸਾਹਿਬ ਨੇ ਜਿੱਥੇ 12 ਮਾਹ 'ਚ ਲਿਖਿਆ, ਉੱਥੇ ਤੁਖਾਰੀ ਵਿੱਚ ਗੁਰੂ ਨਾਨਕ ਸਾਹਿਬ ਨੇ ਲਿਖਿਆ। ਕਹਿਣ ਲੱਗੇ ਅਸਾੜ ਭਲਾ, ਹੁਣ ਉੱਥੇ ਕਹਿੰਦੇ ਨੇ ਵੀ ਉਹਨਾਂ ਬੰਦਿਆਂ ਨੂੰ ਅਸਾੜ ਤਪਦਾ ਨਜ਼ਰ ਆਉਂਦਾ, ਉਹਨਾਂ ਨੂੰ ਦੁਖੀ ਕਰਦਾ ਜਿਨ੍ਹਾਂ ਕੋਲ ਪ੍ਰਭੂ ਰੂਪੀ ਖਸਮ ਨਹੀਂ। ਪਰ ਉੱਥੇ ਤੁਖਾਰੀ ਰਾਗ ਵਿੱਚ ਕੀ ਲਿਖਿਆ? ਕਹਿਣ ਲੱਗੇ ਵੀ ਇਹ ਤੇ ਭਲਾ, ਪਰ ਉੱਥੇ ਭਲੇ ਦਾ ਅਰਥ ਕੀ ਹੈ? ਜੋਬਨ ਤੇ, ਜਦੋਂ ਸੂਰਜ ਐਨ ਪੂਰੀ ਲਾਲੀ ਤੇ ਹੁੰਦਾ, ਚੰਗੀ ਧੁੱਪ ਪੈ ਰਹੀ ਹੁੰਦੀ ਹੈ, ਉਹਨੂੰ ਭਲੇ ਦੇ ਰੂਪ ਚ ਲਿਖਿਆ ਗੁਰੂ ਸਾਹਿਬ ਨੇ ਵੀ ਐਨ ਸੂਰਜ ਆਪਣੀ ਤਪਸ਼ ਛੱਡ ਰਿਹਾ। ਅਸਾੜ ਭਲਾ, ਉਹਦੇ ਨਾਲ ਕੀ ਹੁੰਦਾ? ਸੂਰਜ ਗਗਨ ਤਪੈ, ਸੂਰਜ ਦੇ ਨਾਲ ਗਗਨ ਤੇ ਧਰਤੀ ਇਹ ਦੋਨੋਂ ਜਿਹੜੇ ਤਪਦੇ ਨੇ ਐਨ ਪੂਰੇ ਉਹਦੇ ਨਾਲ। ਪਰ ਇੱਥੇ ਤੁਲਨਾ ਦਿੱਤੀ ਹੈ ਹਿਰਦੇ ਦੇ ਨਾਲ। ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਅਗਿਆਨਤਾ ਦਾ ਸੂਰਜ ਹੋਏ, ਫਿਰ ਉਹਦਾ ਹਿਰਦੇ ਰੂਪੀ ਧਰਤੀ ਦੇ ਉੱਤੇ ਜਦੋਂ ਅਗਿਆਨਤਾ ਦਾ ਘੇਰਾ ਪੈ ਜਾਂਦਾ, ਫਿਰ ਉਹਦੇ ਜਿੰਨੇ ਵੀ ਸ਼ੁਭ ਗੁਣ ਨੇ ਰਸ ਦੇ ਰੂਪ ਦੇ ਵਿੱਚ, ਉਹ ਜਿਹੜੀ ਅਗਿਆਨਤਾ ਦੀਆਂ ਕਿਰਨਾਂ ਨੇ ਉਹ ਚੂਸ ਲੈਂਦੀਆਂ ਨੇ। ਮਹਾਰਾਜ ਨੇ ਬਾਣੀ 'ਚ ਅੱਗੇ ਲਿਖਿਆ, ਕਹਿਣ ਲੱਗੇ ਧਰਤੀ ਦੁੱਖ ਸਹੈ। ਉਹ ਧਰਤੀ ਇਹ ਨਹੀਂ, ਧਰਤੀ ਨੂੰ ਕਾਹਦਾ ਦੁੱਖ ਹੈ ਜੀ, ਧਰਤੀ ਨੂੰ ਦੁੱਖ ਨਹੀਂ, ਹਿਰਦੇ ਰੂਪੀ ਧਰਤੀ ਦੀ ਸੱਚੇ ਪਾਤਸ਼ਾਹ ਗੱਲ ਕਰ ਰਹੇ ਨੇ ਵੀ ਜਦੋਂ ਅਗਿਆਨਤਾ ਦੇ ਸੂਰਜ ਦੀ ਕਿਰਨਾਂ ਪੈਂਦੀਆਂ ਨੇ ਇਸ ਹਿਰਦੇ ਰੂਪੀ ਧਰਤੀ ਤੇ, ਕਹਿਣ ਲੱਗੇ ਵੀ ਇਹ ਦੁਖੀ ਹੁੰਦੀ ਹੈ, ਫਿਰ ਇਹ ਹਿਰਦਾ ਤਪਦਾ, ਜਿਹਨੂੰ ਮਹਾਰਾਜ ਨੇ ਲਿਖਿਆ ਨਾ ਬਾਣੀ ਦੇ ਵਿੱਚ, ਜੀਓ ਤਪਦਾ ਹੈ ਬਾਰੋ ਬਾਰ, ਇਹ ਬਾਰ ਬਾਰ ਤਪਦਾ, ਬਾਰ ਬਾਰ ਖਪਦਾ। ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹਦੀ ਠੰਡ ਉਦੋਂ ਪੈ ਸਕਦੀ ਹੈ ਜਦੋਂ ਇਹਦੇ ਅੰਦਰ ਗੁਰੂ ਦਾ ਸ਼ਬਦ ਪ੍ਰਵੇਸ਼ ਕਰ ਜਾਏ, ਉਹਦੀ ਸਿੱਖਿਆ ਜ਼ਿੰਦਗੀ ਦੇ ਵਿੱਚ ਆ ਜਾਏ। ਕਹਿਣ ਲੱਗੇ ਧਰਤੀ ਦੁੱਖ ਸਹੈ, ਭੁੱਖੈ ਅਗਨ ਭਖੈ। ਕਹਿਣ ਲੱਗੇ ਵੀ ਉਹ ਜਦੋਂ ਅੱਗ ਭਖਦੀ ਹੈ, ਉਹ ਅਗਿਆਨਤਾ ਦੀਆਂ ਕਿਰਨਾਂ ਸਾਡੇ ਹਿਰਦੇ ਵਿੱਚ ਸਾਡੀ ਜ਼ਿੰਦਗੀ ਤੇ ਪੈਂਦੀਆਂ ਨੇ, ਸਾਡੇ ਸ਼ੁਭ ਗੁਣ ਜਿਹੜੇ ਨੇ ਉਹ ਸੋਖੇ ਜਾਂਦੇ ਨੇ। ਅਗਨ ਰਸ ਸੋਖੈ, ਅੱਗੇ ਲਿਖਿਆ ਤੀਸਰੀ ਪੰਕਤੀ ਦੇ ਵਿੱਚ, ਕਹਿੰਦੇ ਉਸ ਅੱਗ ਨੇ ਕੀ ਕੀਤਾ? ਅਗਨ ਰਸ ਸੋਖੈ ਮਰੀਐ ਧੋਖੈ। ਇੱਥੇ ਧੋਖੇ ਦਾ ਅਰਥ ਕੀ ਹੈ? ਧੁਖਣਾ। ਜਿੱਦਾਂ ਅੱਗ ਨੂੰ ਹੌਲੀ ਹੌਲੀ ਧੁਖਾਇਆ ਜਾਂਦਾ ਹੈ ਨਾ, ਇੱਥੇ ਅਰਥ ਧੋਖੇ ਦੇ ਨਾਲ ਸੰਬੰਧਿਤ ਨਹੀਂ, ਇੱਥੇ ਧੋਖੇ ਦਾ ਅਰਥ ਹੈ ਧੁਖਣ ਦੇ ਨਾਲ। ਵੀ ਅਗਨ ਰਸ ਸੁੱਖ ਹੈ, ਜਦੋਂ ਉਹ ਅਗਨੀ ਸਾਡੇ ਅੰਦਰੋਂ ਗੁਣਾਂ ਦੇ ਰਸ ਚੂਸ ਲੈਂਦੀ ਹੈ, ਫਿਰ ਬੰਦਾ ਕ੍ਰੋਧ ਦੇ ਵਿੱਚ ਕਰੁੱਝਦਾ ਰਹਿੰਦਾ, ਹਰ ਵੇਲੇ ਕ੍ਰੋਧੀ ਹੋਇਆ ਰਹਿੰਦਾ। ਤੁਸੀਂ ਦੇਖਿਆ ਹੋਏਗਾ ਕਈ ਵਾਰੀ ਬਈ, ਜਿੱਦਾਂ ਹੁਣ ਅਸੀਂ ਆਪਾਂ ਪਿੰਡਾਂ ਦੇ ਵਿੱਚ ਵਿਚਰਦੇ ਹਾਂ, ਜੇ ਕਿਸੇ ਬੰਦੇ ਨਾਲ ਵੈਸੇ ਹੀ ਸਾਡੀ ਲੱਗਦੀ, ਅਚਨ ਚੇਤੀ ਕਿਸੇ ਨਾਲ ਸਾਡਾ ਮੋਢਾ ਵੱਜ ਜੇ, ਫਿਰ ਅਸੀਂ ਜੋ ਸਾਡਾ ਉਸ ਟਾਈਮ ਦੇ ਉੱਤੇ ਰਿਐਕਟ ਹੁੰਦਾ ਉਸ ਬੰਦੇ ਵਾਸਤੇ, ਉਹ ਦੇਖਣ ਵਾਲਾ ਹੁੰਦਾ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਲਿਸ਼ਕਿਆ ਪੁਸ਼ਕਿਆ ਹੋਏ, ਪਰ ਅੰਦਰ ਹਰ ਵੇਲੇ ਕ੍ਰੋਧ ਦੀ ਅੱਗ ਜਿਹੜੀ ਆ ਬਲੀਓ ਰਹਿੰਦੀ ਹੈ, ਕਿਉਂਕਿ ਬਾਹਰੋਂ ਪੜੀ ਗਿਆ ਵੀ ਤਪਤ ਮਾਹੇ ਠੰਡ ਵਰਤਾਈ, ਪਰ ਅੰਦਰ ਨੂੰ ਠੰਡਾ ਨਹੀਂ ਕਰ ਪਾਇਆ, ਕਿਉਂਕਿ ਪੜਨ ਦੇ ਨਾਲ ਨਹੀਂ। ਮਹਾਰਾਜ ਨੇ ਲਿਖਿਆ ਬਾਣੀ ਦੇ ਵਿੱਚ, ਪੜਿਆ ਨਾਹੀਂ ਭੇਦ। ਇਕੱਲਾ ਪੜ ਕੇ ਭਾਈ ਤੁਸੀਂ ਗੁੰਝਲ ਨੂੰ ਸੁਲਝਾ ਨਹੀਂ ਸਕਦੇ, ਕੀ ਕਰਨਾ ਪਏਗਾ? ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਇਹਨੂੰ ਬੁੱਝਣਾ ਪਏਗਾ। ਜਿਹੜੀ ਗੱਲ ਸਮਝਾਈ ਹੈ ਨਾ, ਇਹਨੂੰ ਬੁੱਝ ਕੇ ਜ਼ਿੰਦਗੀ ਵਿੱਚ ਧਾਰਨ ਕਰਨਾ ਪਏਗਾ। ਉੱਥੇ ਕਹਿਣ ਲੱਗੇ ਅਗਨ ਰਸ ਸੋਖੈ ਮਰੀਐ ਧੋਖੈ ਭੀਸੋ ਕਿਰਤ ਨਾ ਹਾਰੇ। ਇਹ ਭੀਸੋ ਕਿਰਤ ਨਾ ਹਾਰੇ ਕੀ ਹੈ? ਕਹਿਣ ਲੱਗੇ ਸੂਰਜ ਜਿਹੜਾ ਹੈ ਨਾ, ਜਿੱਦਾਂ ਜਿੱਦਾਂ ਚੜ੍ਹਦਾ ਰਹਿੰਦਾ, ਉਹ ਆਪਣੇ ਅਕੋਰਡਿੰਗ ਚੱਲਦਾ, ਉਹ ਕਿਸੇ ਦੇ ਕਿਹਾ ਆਪਣਾ ਕੰਮ ਨਹੀਂ ਚੇਂਜ ਕਰਦਾ। ਵੀ ਕਿਸੇ ਦੇ ਕਿਹਾ ਉਹਨੇ ਕਿਹਾ ਵੀ ਯਾਰ ਮੈਨੂੰ ਧੁੱਪ ਬੜੀ ਲੱਗੀ, ਤੂੰ ਮਾੜਾ ਜਿਹਾ ਯਾਰ ਬੱਦਲਾਂ ਦੇ ਓਹਲੇ ਹੋ, ਉਹ ਕਹਿੰਦੇ ਆਪਣਾ ਨਿਯਮ ਨਹੀਂ ਉਹ ਚੇਂਜ ਕਰਦਾ। ਸਾਡੀ ਜ਼ਿੰਦਗੀ ਦਾ ਨਿਯਮ ਦੱਸ ਰਹੇ ਨੇ ਵੀ ਜਦੋਂ ਬੰਦੇ ਦੇ ਅੰਦਰੋਂ ਇੱਦਾਂ ਦੇ ਜਿਹੜਾ ਰਸ ਗੁਣਾਂ ਦਾ ਚੂਸਿਆ ਜਾਂਦਾ, ਉਹ ਬੰਦਾ ਬਿਲਲਾਪ ਕਰ ਰਿਹਾ ਕ੍ਰੋਧ ਦੇ ਵਿੱਚ ਤੇ ਬਾਰ ਬਾਰ ਕਰੁੱਝ ਰਿਹਾ, ਪਰ ਕਹਿਣ ਲੱਗੇ ਫਿਰ ਵੀ ਆਪਣਾ ਸੁਭਾਅ ਬਦਲਣ ਵਾਸਤੇ ਤਿਆਰ ਨਹੀਂ ਹੁੰਦਾ। ਭੀਸੋ ਕਿਰਤਨਾ ਫੇਰੇ ਦਾ ਅਰਥ ਕੀ ਹੈ? ਪਤਾ ਵੀ ਮੈਂ ਬਾਰ ਬਾਰ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ, ਬਲ ਰਿਹਾ, ਪਰ ਫਿਰ ਵੀ ਜਿਹੜੀ ਆਦਤ ਬਣੀ ਹੋਈ ਹੈ ਮੈਂ ਉਹ ਆਦਤ ਚੇਂਜ ਕਰਨ ਵਾਸਤੇ ਤਿਆਰ ਨਹੀਂ। ਫਿਰ ਅਗਲੀ ਪੰਕਤੀ 'ਚ ਲਿਖਿਆ ਮਹਾਰਾਜ ਨੇ, ਦੇਖੋ ਕਿੱਥੇ ਤੱਕ ਜਾਂਦਾ ਇਹ। ਕਹਿੰਦੇ ਕਿ ਰੱਥ ਫਿਰੈ ਛਾਇਆ ਤਨ ਤਾਕੈ। ਰੱਥ ਦਾ ਅਰਥ ਹੁੰਦਾ ਸੂਰਜ, ਫਿਰ ਗੱਲ ਕੀਤੀ ਸੂਰਜ ਦੀ। ਹੁਣ ਇੱਥੇ ਰੱਥ ਫਿਰੇ ਦਾ ਅਰਥ ਕੀ ਹੈ? ਜਦੋਂ ਹਾੜ ਦੇ ਮਹੀਨੇ ਦੇ ਵਿੱਚ ਜਿਹੜਾ ਹੈ, ਕਹਿਣ ਲੱਗੇ ਵੀ ਜਿਹੜਾ ਸਭ ਤੋਂ ਵੱਡਾ ਦਿਨ ਇੱਕ ਜਿਹੜਾ ਆਉਂਦਾ, ਵੀ ਜਿੱਥੋਂ ਦਿਨਾਂ ਦੇ ਵਧਣ ਤੇ ਘਟਣ ਦੀ ਜਿਹੜੀ ਹੈ ਉਹ ਸ਼ੁਰੂਆਤ ਮੰਨੀ ਜਾਂਦੀ ਸੀ। ਕਹਿਣ ਲੱਗੇ ਵੀ ਜਦੋਂ ਸੂਰਜ ਆਪਣੀ ਇੱਕ ਚੱਕਰ ਪੂਰਾ ਕਰਕੇ ਦੂਜੀ ਰਾਸ਼ੀ ਦੇ ਵਿੱਚ ਫਿਰ ਦਾਖਲ ਹੋ ਜਾਂਦਾ, ਇਸ ਤਰੀਕੇ ਦੇ ਨਾਲ ਦਿਨਾਂ ਦੇ ਵਧਾ ਘਟਾ ਦਾ ਜਿਹੜਾ ਸੰਬੰਧ ਜੋੜਿਆ ਜਾਂਦਾ ਸੀ। ਕਹਿਣ ਲੱਗੇ ਰੱਥ ਫਿਰੈ ਛਾਇਆ ਤਨ ਤੱਕ ਹੈ। ਕਹਿੰਦੇ ਜਦੋਂ ਸੂਰਜ ਘੁੰਮਦਾ ਹੈ ਨਾ, ਤੇ ਬੰਦਾ ਜਿੱਦਾਂ ਜਿੱਦਾਂ ਸੂਰਜ ਦੇ ਸਿਰ ਤੇ ਆਉਂਦਾ ਚਲਾ ਜਾਂਦਾ, ਫਿਰ ਬੰਦਾ ਸੋਚਦਾ ਵੀ ਕਿਤੇ ਛਾਂ ਲੱਭ ਲਈਏ, ਕਿਤੇ ਮੈਂ ਛਾਂ ਦੇ ਥੱਲੇ ਬਹਿ ਜਾਂ। ਕਹਿਣ ਲੱਗੇ ਉਹ ਛਾਂ ਨਹੀਂ ਲੱਭਦੀ, ਛਾਇਆ ਤਨ ਤੱਕ ਹੈ। ਫਿਰ ਹੁੰਦਾ ਕੀ ਹੈ? ਕਹਿਣ ਲੱਗੇ ਜਦੋਂ ਛਾਂ ਨਹੀਂ ਲੱਭਦੀ ਤੇ ਕਹਿਣ ਲੱਗੇ ਜਿਹੜੇ ਅੰਦਰ ਦੇ ਜਿਹੜੇ ਸਿਸਟਮ ਬਣਿਆ ਹੋਇਆ ਸੀ ਉਹ ਛਾਂ ਤੇ ਨਹੀਂ ਲੱਭੀ। ਹੁਣ ਇੱਥੇ ਇੱਕ ਉਦਾਹਰਨ ਆਪਾਂ ਹੋਰ ਦੇ ਲਈਏ ਅਗਲੀ ਪੰਕਤੀ ਵਿਚਾਰਨ ਤੋਂ ਪਹਿਲਾਂ ਵੀ, ਜਦੋਂ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ ਨਾ ਕਿ ਜਦੋਂ ਰੁੱਤਾਂ ਦੀ ਗੱਲ ਪੜ੍ਹਦੇ ਹਾਂ, 6 ਰੁੱਤਾਂ ਦੀ ਗੱਲ ਮਹਾਰਾਜ ਨੇ ਰੁੱਤੀ ਸਲੋਕਾਂ ਦੇ ਵਿੱਚ ਲਿਖੀ ਹੈ, ਜਿਹਦੇ ਵਿੱਚ ਜੇਠ ਤੇ ਅਹਾੜ ਦਾ ਜਿਹੜਾ ਇਕੱਠਾ ਜ਼ਿਕਰ ਕੀਤਾ, ਗ੍ਰੀਖਮ ਰੁੱਤ ਅਤ ਗਾਖੜੀ। ਗ੍ਰੀਖਮ ਕਹਿੰਦੇ ਨੇ ਬਹੁਤ ਔਖੀ, ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਸਾੜੈ। ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਇੱਥੇ ਸ਼ਬਦ ਅਖਾੜੈ ਹੀ ਸਹੀ ਹੋਏਗਾ, ਪਰ ਕਿਉਂਕਿ ਛਪਾਈ ਦੇ ਵਿੱਚ ਉਣਤਾਈਆਂ ਹੋਣ ਕਰਕੇ ਇਹ ਸ਼ਬਦ ਪ੍ਰਚਲਿਤ ਹੋ ਗਿਆ, ਕਿਉਂਕਿ ਜੇਠ ਦਾ ਸੰਬੰਧ ਅਖਾੜੇ ਦੇ ਨਾਲ ਹੈ, ਅਸਾੜ੍ਹ ਦੇ ਨਾਲ ਹੈ। ਉੱਥੇ ਕੀ ਹੈ, ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੈ ਘਾਮ ਜੀਓ। ਸ਼ਬਦ ਲਿਖਿਆ ਅਖਾੜੈ, ਪਰ ਹੋਣਾ ਚਾਹੀਦਾ ਉੱਥੇ ਅਸਾੜੈ, ਅਸਾੜ੍ਹ ਦੇ ਨਾਲ ਸੰਬੰਧਿਤ ਹੈ। ਕਹਿਣ ਲੱਗੇ ਵੀ ਇਹ ਰੁੱਤ ਇੰਨੀ ਜਿਹੜੀ ਔਖੀ ਹੈ, ਜਿਹੜੀ ਮਨੁੱਖ ਦੇ ਜੀਵਨ ਨੂੰ ਤੰਗ ਕਰਦੀ ਹੈ, ਦੁਖੀ ਕਰਦੀ ਹੈ। ਤੇ ਉੱਥੇ ਜਦੋਂ ਉਦਾਹਰਣ ਦਿੱਤੀ ਰੱਥ ਫਿਰੇ ਦੀ, ਵੀ ਇਸ ਤਰੀਕੇ ਨਾਲ ਜਦੋਂ ਸੂਰਜ ਘੁੰਮਿਆ ਤੇ ਛਾਂ ਲੱਭਦੇ ਪਏ ਆ, ਟੀਂਡ ਲਵੈ। ਕਹਿਣ ਲੱਗੇ ਵੀ ਜਿਹੜੇ ਟੀਂਡ ਦਾ ਅਰਥ ਕੀ ਹੈ, ਜਦੋਂ ਰੁੱਤ ਬਦਲਦੀ ਹੈ, ਬਾਰਿਸ਼ਾਂ ਹੁੰਦੀਆਂ ਨੇ, ਬਾਰਿਸ਼ ਤੋਂ ਪਹਿਲਾਂ ਜਿਹੜੇ ਜੀਵ ਜੰਤੂ ਨੇ ਨਾ ਉਹ ਆਵਾਜ਼ਾਂ ਕਰਦੇ ਨੇ, ਧੁੱਪ ਤੋਂ ਦੁਖੀ ਹੋਏ ਹੋਏ ਬੋਲਦੇ ਨੇ। ਬੋਲਣ ਤੋਂ ਭਾਵ ਕੀ ਆ, ਉਹਨਾਂ ਦੀ ਉਦਾਹਰਣ ਫਿੱਟ ਕੀਤੀ ਗੁਰੂ ਸਾਹਿਬ ਨੇ, ਵੀ ਇਸ ਤਰੀਕੇ ਨਾਲ ਮੰਝ ਘਰ ਬਾਰੇ ਦੀ ਗੱਲ ਕੀਤੀ ਉਹਨਾਂ ਨੇ। ਕਹਿਣ ਲੱਗੇ ਵੀ ਉਹ ਬੋਲਦੇ ਨੇ, ਉਹ ਕੀ ਹੈ, ਜਦੋਂ ਸਾਡੀ ਜ਼ਿੰਦਗੀ ਦਾ ਰੱਥ ਫਿਰਦਾ, ਸਾਡੀ ਜ਼ਿੰਦਗੀ ਦਾ ਰੱਥ ਕਿੱਦਾਂ ਫਿਰਦਾ ਜੀ, ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕੀ ਥਾਂ ਉਹ ਨਾ ਹੈ। ਉਹ ਰੱਥ ਫਿਰਨਾ ਕੀ ਹੈ ਜੀ, ਜਦੋਂ ਇਹ ਸਰੀਰ ਜਵਾਨੀ ਦੇ ਵਿੱਚੋਂ ਨਿਕਲ ਕੇ ਬੁਢਾਪੇ ਵਾਲੇ ਪਾਸੇ ਨੂੰ ਹੋ ਤੁਰਦਾ, ਰੁੱਤ ਫਿਰ ਗਈ, ਰੁੱਤ ਫਿਰੀ ਵਣ ਕੰਬੇ। ਆਹ ਜਿਹੜਾ ਵਣ ਜੰਗਲ ਹੈ ਨਾ ਸਰੀਰ ਦਾ, ਜਿਹਨੂੰ ਮਹਾਰਾਜ ਨੇ ਲਿਖਿਆ ਨਾ ਬਾਣੀ ਚ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਂਦੇ ਆ। ਕਹਿਣ ਲੱਗੇ ਵੀ ਇਹ ਜਿਹੜਾ ਜੰਗਲ ਰੂਪੀ ਵਣ ਸੀ, ਕਹਿਣ ਲੱਗੇ ਕੰਬਣੀ ਛਿੜ ਗਈ ਇਹਨੂੰ, ਪੱਤੇ ਝੜ ਗਏ। ਪੱਤੇ ਝੜਨ ਤੋਂ ਭਾਵ ਜਿਹੜੀ ਵਿਕਾਰ ਐਨ ਸਿਰ ਚੜ ਕੇ ਬੋਲਦੇ ਸੀ, ਹੁਣ ਬੋਲਦੇ ਤੇ ਉਦਾਂ ਹੀ ਨੇ, ਪਰ ਜਿਨ੍ਹਾਂ ਦੇ ਰਾਹੀਂ ਇਹ ਕੰਮ ਲੈਂਦਾ ਸੀ ਉਹ ਇੰਦਰੀਆਂ ਥੱਕ ਗਈਆਂ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ। ਕਹਿਣ ਲੱਗੇ ਹੁਣ ਕਿਸੇ ਪਾਸੇ ਵੀ ਮੈਨੂੰ ਆਸਰਾ ਨਹੀਂ ਲੱਭਦਾ। ਉੱਥੇ ਜਦੋਂ ਰੱਥ ਫਿਰੇ ਦੀ ਗੱਲ ਕਰਦੇ ਨੇ ਪਾਤਸ਼ਾਹ, ਕਹਿਣ ਲੱਗੇ ਦੇਖੋ ਆਪਣੇ ਸਰੀਰ ਦੇ ਵੱਲ, ਕਿੱਥੇ ਜੀਵਨ ਪਹੁੰਚ ਗਿਆ, ਇਹ ਜੀਵਨ ਇੰਨਾ ਕੁ ਵਿਕਾਰੀ ਹੋ ਚੁੱਕਾ ਹੈ। ਕਹਿਣ ਲੱਗੇ ਵੀ ਇਹਦੀਆਂ ਇੰਦਰੀਆਂ ਜਵਾਬ ਦੇ ਚੁੱਕੀਆਂ ਨੇ, ਤਾਂ ਵੀ ਜਿਹੜੀ ਅੰਦਰ ਦੀ ਤਾਮਸ ਹੈ, ਅੰਦਰ ਦੀ ਜਿਹੜੀ ਭੁੱਖ ਹੈ, ਉਹ ਅਜੇ ਵੀ ਕਾਮ ਪੂਰਤੀ ਵਾਸਤੇ, ਕ੍ਰੋਧ ਪੂਰਤੀ ਵਾਸਤੇ, ਲੋਭ ਪੂਰਤੀ ਵਾਸਤੇ ਉਦਾਂ ਹੀ ਰੌਲਾ ਪਾ ਰਹੀਆਂ ਨੇ। ਤੁਸੀਂ ਦੇਖੋ 80 ਸਾਲ ਦਾ, 70 ਸਾਲ ਦਾ ਬਾਬਾ ਹੋਏ, ਗੱਲ ਸਿਰਫ ਇੱਕ ਉਦਾਹਰਣ ਲੈ ਰਹੇ ਹਾਂ, ਇਹ ਨਾ ਸੋਚਿਓ ਵੀ ਇਹ ਗੱਲ, ਇਹ ਉਦਾਹਰਣ ਇੱਕ ਨੌਜਵਾਨ ਤੇ ਨਹੀਂ ਢੁੱਕਦੀ ਜਾਂ ਇੱਕ ਵੱਡੇ ਤੇ ਨਹੀਂ ਢੁੱਕਦੀ, ਮਸਲਾ ਗੱਲ ਸਮਝਣ ਦਾ। ਤੁਸੀਂ ਦੇਖੋ ਵੀ 70-80 ਸਾਲ ਦੀ ਉਮਰ ਦੇ ਵਿੱਚ ਵੀ ਜੇ ਬਾਬਾ ਕਿਸੇ ਗਾਇਕ ਨੂੰ ਨੱਚਣ ਦੇਖਣ ਜਾਣ ਵਾਸਤੇ $20-25 ਦੀ ਟਿਕਟ ਲੈ ਰਿਹਾ, ਇਹਦਾ ਮਤਲਬ ਕੀ ਹੈ, ਉਹਦੇ ਅੰਦਰ ਜਿਹੜੇ ਡੱਡੂ, ਜਿਹੜੇ ਟੀਂਡੇ ਬੋਲਦੇ ਪਏ ਨੇ ਨਾ, ਉਹ ਕਾਮ ਵਿਕਾਰਾਂ ਦੇ ਹਜੇ ਵੀ ਉਦਾਂ ਹੀ ਨੇ। ਸਰੀਰ ਭਾਵੇਂ ਜਵਾਬ ਦੇ ਗਿਆ, ਪਰ ਹਜੇ ਵੀ ਉਹ ਲਾਲਸਾ ਉੱਥੇ ਖਲੋਤੀ ਹੋਈ ਹੈ ਵੀ ਮੈਂ ਕਿਸੇ ਨੂੰ ਨੱਚਦੇ ਨੂੰ ਵੇਖ ਲਵਾਂ, ਮੈਂ ਕਿਸੇ ਦੇ ਨਾਲ ਜਾ ਕੇ ਇੱਦਾਂ ਦੀ ਗੱਲ ਕਰ ਲਵਾਂ। ਤੇ ਮਹਾਰਾਜ ਕਹਿਣ ਲੱਗੇ ਵੀ ਜੇ ਹਜੇ ਤੱਕ ਵੀ ਤੇਰੀ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਜੀਵਨ ਤੇਰਾ ਚੱਲ ਰਿਹਾ ਨਾ, ਅੱਗ ਦੇ ਵਿੱਚ ਤਪਿਆ ਹੋਇਆ, ਫਿਰ ਕਹਿਣ ਲੱਗੇ ਕੀ ਹੋਏਗਾ, ਤੂੰ ਔਗਣਾਂ ਦੇ ਵਿੱਚ ਇਸ ਸੰਸਾਰ ਦੇ ਵਿੱਚੋਂ ਤੁਰ ਜਾਏਗੀ। ਪਰ ਕਹਿਣ ਲੱਗੇ ਜਿਹਨੇ ਆਪਣਾ ਮਨ ਆਪਣੇ ਗੁਰੂ ਨੂੰ ਦੇ ਦਿੱਤਾ, ਕਹਿਣ ਲੱਗੇ ਵੀ ਮਰਨ ਜੀਵਨ ਪ੍ਰਭ ਨਾਲੇ, ਉਹ ਆਪਣੇ ਗੁਰੂ ਦੇ ਨਾਲ ਹੀ ਇਕਮਿਕ ਹੋ ਕੇ ਜਿਉਂਦਾ, ਭਾਵੇਂ ਉੱਥੇ ਜ਼ਿੰਦਗੀ ਹੋਏ ਭਾਵੇਂ ਉੱਥੇ ਮੌਤ ਹੋਏ, ਮਰਨ ਜੀਵਨ ਪ੍ਰਭ ਨਾਲੇ। ਕਹਿਣ ਲੱਗੇ ਨਾਨਕ ਇਹ ਮਨ, ਜਿਹੜਾ ਇਹ ਮਨ ਗੁਰੂ ਦਾ ਹੋ ਗਿਆ, ਫਿਰ ਉਹ ਗੁਰੂ ਦੇ ਵਾਸਤੇ ਹੀ ਹੈ। ਕਹਿਣ ਲੱਗੇ ਗੁਰੂ ਦੇ ਅਕੋਰਡਿੰਗ ਚੱਲਦਾ। ਤੇ ਉੱਥੇ ਜਦੋਂ ਅਸੀਂ ਅਸਾੜ ਦੇ ਮਹੀਨੇ ਦੀ ਗੱਲ ਕਰਦੇ ਹਾਂ, ਉੱਥੇ ਸਤਿਗੁਰਾਂ ਨੇ ਸਾਡੇ ਅੰਦਰ ਦੀ ਖੇਡ ਨੂੰ ਬਿਆਨ ਕੀਤਾ ਵੀ ਅਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਪ੍ਰਭੂ ਖਸਮ ਨਹੀਂ। ਹੁਣ ਪ੍ਰਭੂ ਖਸਮ ਕੋਈ ਘਰ ਵਿੱਚ ਰੱਖਣ ਵਾਲੀ ਚੀਜ਼ ਨਹੀਂ ਹੈ, ਹਿਰਦੇ ਦਾ ਸ਼ਿੰਗਾਰ ਹੈ। ਸਾਡੀ ਮਤ ਵਿੱਚ ਉਹਦੇ ਵਿਚਾਰ ਕੰਟੀਨਿਊ ਚੱਲਦੇ ਰਹਿਣ, ਸਾਡੀ ਸੁਰਤ ਦੇ ਵਿੱਚ ਉਹਦਾ ਘਰ ਹੋ ਜੇ, ਜੋ ਸਾਡੀ ਸੁਰਤ ਹੈ ਉਹ ਸਾਡੇ ਗੁਰੂ ਦੇ ਅਕੋਰਡਿੰਗ ਵਿਚਾਰ ਲੈ ਕੇ ਸਾਡੇ ਸਰੀਰ ਦੇ ਕੰਮ ਨੂੰ ਚਲਾਏ। ਪਰ ਸਾਡੀ ਇਹ ਦਿੱਕਤ ਆਈ ਕਿਉਂ, ਕਿਉਂਕਿ ਮਹਾਰਾਜ ਕਹਿਣ ਲੱਗੇ ਜਗ ਜੀਵਨ ਪੁਰਖ ਤਿਆਗ ਕੈ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਸੀ, ਜਿਹੜਾ ਇੱਕ ਰਸ ਵਿਆਪਕ ਸੀ, ਨਾਲ ਪੁਰਖ ਸ਼ਬਦ ਆਇਆ, ਜਿਹੜਾ ਹਰ ਥਾਂ ਤੇ ਰਮਿਆ ਹੋਇਆ ਸੀ, ਕਹਿਣ ਲੱਗੇ ਉਹਨੂੰ ਛੱਡ ਕੇ ਕੀ ਕੀਤਾ? ਮਾਨਸ, ਮਾਨਸ ਕਹਿੰਦੇ ਨੇ ਬੰਦੇ ਨੂੰ, ਸੰਧੀ ਆਸ, ਬੰਦੇ ਤੇ ਆਸ ਲਾ ਕੇ ਬਹਿ ਗਿਆ। ਤੇ ਜਦੋਂ ਬੰਦੇ ਤੇ ਬੰਦਾ ਆਸ ਲਾ ਲਵੇ ਤੇ ਫਿਰ ਗੁਰੂ ਅਰਜਨ ਸਾਹਿਬ ਨੇ, ਦੇਖੋ ਕਿੰਨੇ ਵਾਰੀ ਅਸੀਂ ਪਾਠ ਕੀਤਾ ਹੋਏਗਾ, ਦੁਨੀਆਂ ਦੇ ਵਿੱਚ ਕਿਸੇ ਕੋਨੇ 'ਚ ਚਲੇ ਜਾਓ, ਤੁਹਾਨੂੰ ਹੋਰ ਕੋਈ ਸੁਸਾਇਟੀ ਮਿਲੇ ਨਾ ਮਿਲੇ, ਪਰ ਸੁਖਮਨੀ ਸੇਵਾ ਸੁਸਾਇਟੀ ਜ਼ਰੂਰ ਮਿਲਦੀ ਹੈ। ਉਹ ਜਿਹੜੇ ਲੋਕ ਬਾਰ ਬਾਰ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਨੇ, ਉਹ ਹਜੇ ਤੱਕ ਇਹੋ ਹੀ ਸੋਚੀ ਜਾਂਦੇ ਨੇ ਵੀ ਜਿਹੜਾ ਉੱਥੇ ਸੰਤ ਦਾ ਜ਼ਿਕਰ ਆਇਆ ਉਹ ਮੇਰੇ ਬਾਬੇ ਵਾਸਤੇ ਹੀ ਆਇਆ। ਸਾਰੀ ਜ਼ਿੰਦਗੀ ਹੋ ਗਈ ਪਾਠ ਕਰਦਿਆਂ ਨੂੰ, ਨਾਲੇ ਪੜ੍ਹੀ ਜਾਂਦੇ ਨੇ ਵੀ ਮਾਨੁੱਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਫਿਰ ਨਾਲ ਦੀ ਨਾਲ ਮੰਨੀ ਵੀ ਜਾਂਦੇ ਨੇ ਵੀ ਇਹ ਤੇ ਮੇਰੇ ਬਾਬੇ ਦੀ ਕਿਰਪਾ ਹੋਈ ਹੈ ਜੀ, ਹੱਦ ਹੋ ਗਈ। ਸਾਰੀ ਜ਼ਿੰਦਗੀ ਪਾਠ ਕਰਕੇ ਵੀ ਸਾਨੂੰ ਇਹ ਗੱਲ ਸਮਝ ਨਹੀਂ ਲੱਗੀ ਵੀ ਮਹਾਰਾਜ ਬਾਰ ਬਾਰ ਸਮਝਾ ਰਹੇ ਨੇ ਭਾਈ ਮਾਨੁੱਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਘਾਏ। ਰੱਬ ਦੇ ਦਿੱਤਿਆਂ ਹੀ ਬੰਦਾ ਰੱਜ ਸਕਦਾ, ਬੰਦੇ ਦੇ ਦਿੱਤਿਆਂ ਬੰਦਾ ਨਹੀਂ ਰੱਜ ਸਕਦਾ। ਔਰ ਜਦੋਂ ਕੋਈ ਬੰਦੇ ਤੋਂ ਅਸੀਂ ਲੈ ਵੀ ਲਈਏ ਨਾ, ਜੇ ਕਿਸੇ ਨੂੰ ਕੋਈ ਦੇ ਵੀ ਦੇ, ਤੇ ਮਹਾਰਾਜ ਕਹਿਣ ਲੱਗੇ ਰੱਬ ਨਹੀਂ ਪਛਤਾਉਂਦਾ ਕਦੇ, ਬੰਦਾ ਜ਼ਰੂਰ ਪਛਤਾਉਂਦਾ। ਜਦੋਂ ਆਪਾਂ ਤੀਸਰੇ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਨਾ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਬੰਦਾ ਕਿਸੇ ਦੀ 100 ਦੀ ਮਦਦ ਕਰੇ, 50 ਦੀ ਕਰੇ, ਜਦੋਂ ਅਗਲਾ ਬੇਈਮਾਨ ਹੋ ਜਾਂਦਾ, ਬੰਦੇ ਨੂੰ ਪਛਤਾਵਾ ਹੁੰਦਾ, ਬਈ ਨਹੀਂ ਉਹਦੀ ਮਦਦ ਨਹੀਂ ਕਰਨੀ ਚਾਹੀਦੀ ਸੀ, ਅਗਲਾ ਮੌਕੇ ਤੇ ਕੰਮ ਨਾ ਆਏ। ਪਰ ਇਹ ਬਿਰਧ ਦੱਸਿਆ ਅਕਾਲ ਪੁਰਖ ਦਾ, ਕਹਿਣ ਲੱਗੇ ਵੀ ਉਹ ਦੇ ਕੇ ਪਛਤਾਉਂਦਾ ਨਹੀਂ, ਇਹ ਪਛਤਾਵਾ ਤੇ ਫਿਰ ਉਹ ਬੰਦੇ ਦੇ ਨਾਲ ਹੀ ਹੈ ਜਿਹੜਾ ਬੰਦਾ ਇੱਦਾਂ ਦੇ ਕਰਮ ਤੇ ਆ ਕੇ ਖੜ ਜਾਂਦਾ, ਜਿਹੜਾ ਕਿਸੇ ਦੀ ਕੀਤੀ ਨੂੰ ਭੁਲਾ ਬੈਠਦਾ। ਦੇ ਨਾ ਪਛੋਤਾ ਏ। ਤੇ ਉੱਥੇ ਮਹਾਰਾਜ ਕਹਿਣ ਲੱਗੇ ਵੀ ਤੁਹਾਡੀ ਆਸ ਇੱਕ ਅਕਾਲ ਪੁਰਖ ਤੇ ਹੋਣੀ ਚਾਹੀਦੀ ਹੈ, ਬੰਦਿਆਂ ਦੇ ਪਿੱਛੇ ਨਹੀਂ ਲੱਗਣਾ। ਕਿਸੇ ਬੰਦੇ ਦਾ ਜੀਵਨ ਸੋਹਣਾ ਹੋ ਸਕਦਾ, ਉਹਦੇ ਵਿੱਚ ਗੁਰੂ ਦੀ ਗੁਰਬਾਣੀ ਦੀਆਂ ਗੱਲਾਂ ਹੋ ਸਕਦੀਆਂ ਨੇ, ਉਹ ਉਹਦੇ ਅਕੋਰਡਿੰਗ ਜੀ ਸਕਦਾ, ਪਰ ਜੇ ਅਸੀਂ ਉਹਨੂੰ ਗੁਰੂ ਬਣਾ ਕੇ ਬਹਿ ਜਾਈਏ ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਭੁਲੇਖਾ ਹੈ। ਮਹਾਰਾਜ ਕਹਿਣ ਲੱਗੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਕਹਿੰਦੇ ਮਨੁੱਖ ਤੇ ਟੇਕ ਲਾ ਕੇ ਬੈਠ ਗਿਆ। ਫਿਰ ਹੋਇਆ ਕੀ? ਕਹਿਣ ਲੱਗੇ ਦੁਈਐ ਭਾਏ ਵਿਗੁਚੀ ਹੈ। ਦੁਈਐ ਦਾ ਅਰਥ ਹੈ ਦੂਜੇ ਭਾਵ ਦੇ ਵਿੱਚ, ਦੂਜੇ ਭਾਵ, ਇੱਕ ਨੂੰ ਛੱਡ ਕੇ ਦੂਜੇ ਭਾਵ ਵਿੱਚ ਪੈ ਕੇ ਆਪਣੀ ਜ਼ਿੰਦਗੀ ਦਾ ਆਸਰਾ ਗੁਆ ਬੈਠਾ। ਭਾਏ ਵਿਗੁਚੀ ਹੈ, ਗੱਲ ਪਈਅਸ ਜਮ ਕੀ ਫਾਸ, ਵਕਾਰਾਂ ਦੀ ਫਾਹੀ ਗਲ ਵਿੱਚ ਪਵਾ ਕੇ ਬਹਿ ਗਿਆ। ਤੇ ਜਦੋਂ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਜਮਾਂ ਦੀ ਫਾਹੀ ਕੀ ਹੈ, ਉਹ ਔਗਣ ਸਾਡੀ ਜ਼ਿੰਦਗੀ ਦੇ ਜਿਹੜੇ ਅਸੀਂ ਉਹਨਾਂ ਵਕਾਰਾਂ ਦੇ ਅਧੀਨ ਹੋ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਬੈਠੇ, ਜਿਹਨੂੰ ਮਹਾਰਾਜ ਨੇ ਲਿਖਿਆ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਕਹਿੰਦੇ ਕਿ ਉਹ ਤੇਰੇ ਗਲ ਦੀ ਜੰਜੀਰ ਬਣ ਗਏ ਔਗਣ, ਜਿਹੜੇ ਤੂੰ ਇਹਨਾਂ ਵਕਾਰਾਂ ਦੇ ਅਧੀਨ ਹੋ ਕੇ ਕੀਤੇ। ਤੇ ਮਹਾਰਾਜ ਕਹਿਣ ਲੱਗੇ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿਣ ਲੱਗੇ ਇਹ ਗੁਣਾਂ ਦੇ ਨਾਲ ਹੀ ਕੱਟੇ ਜਾ ਸਕਦੇ ਨੇ, ਔਗਣਾਂ ਦੇ ਨਾਲ ਨਹੀਂ। ਔਗਣਾਂ ਦੀ ਤੇ ਲੜੀ ਕੰਟੀਨਿਊ ਚੱਲੀ ਹੋਈ ਹੈ। ਤੇ ਉੱਥੇ ਕਹਿਣ ਲੱਗੇ ਦੁਈਐ ਭਾਏ ਵਿਗੁਚੀ ਹੈ, ਗੱਲ ਪਈਅਸ ਜਮ ਕੀ ਫਾਸ। ਫਿਰ ਅੱਗੇ ਲਿਖਿਆ ਜੇ ਹਾ ਬੀਜੈ ਸੋ ਲੂਣੈ। ਕਹਿੰਦੇ ਜੋ ਬੰਦਾ ਬੀਜਦਾ ਉਹਨੂੰ ਵੱਢਣਾ ਪੈਂਦਾ। ਫਿਰ ਅੱਗੇ ਪੰਕਤੀ ਆਈ ਮੱਥੇ ਜੋ ਲਿਖਿਆਸ। ਹੁਣ ਆਪਾਂ ਜਦੋਂ ਮੱਥੇ ਦੀ ਗੱਲ ਚੱਲਦੀ ਹੈ ਨਾ, ਉੱਥੇ ਬੜਾ ਭੁਲੇਖਾ ਪੈ ਜਾਂਦਾ, ਉਹ ਜੀ ਸਾਡੀ ਕਿਸਮਤ 'ਚ ਹੋਏਗਾ ਤੇ ਸਾਨੂੰ ਮਿਲ ਜਾਏਗਾ। ਗੁਰਮਤ ਨੇ ਇਹਨਾਂ ਭਾਗਾਂ ਤੇ ਡਿਪੈਂਡ ਰਹਿਣ ਦੀ ਗੱਲ ਨਹੀਂ ਕੀਤੀ, ਆਪਣੀ ਕਿਸਮਤ ਆਪ ਲਿਖਣ ਦੀ ਜਾਚ ਦੱਸੀ ਹੈ ਸਿੱਖ ਨੂੰ। ਇਹ ਨਹੀਂ ਵੀ ਕੋਈ ਆਏਗਾ ਤੇ ਫਿਰ ਹੋਏਗਾ, ਨਾ ਨਾ। ਮੱਥੇ ਜੋ ਲਿਖਿਆਸ ਦਾ ਭਾਵ ਕੀ ਹੈ ਵੀ ਜਿਹਾ ਬੀਜੇ ਦਾ ਅਰਥ ਕੀ ਹੈ, ਜੋ ਜੋ ਕਰਮ ਅਸੀਂ ਜ਼ਿੰਦਗੀ 'ਚ ਕਰਦੇ ਚਲੇ ਜਾਂਦੇ ਹਾਂ, ਉਦਾਂ ਦੀ ਜ਼ਿੰਦਗੀ ਦੇ ਵਿੱਚ ਸਾਡੇ ਸੰਸਕਾਰ, ਮੱਥੇ ਜੋ ਲਿਖਿਆਸ ਕੀ ਹੈ, ਉਦਾਂ ਦੇ ਸੰਸਕਾਰ, ਉਦਾਂ ਦੀਆਂ ਆਦਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਨੇ, ਜਿਹਨਾਂ ਕਰਕੇ ਸਾਨੂੰ ਦੁਖੀ ਹੋਣਾ ਪੈਂਦਾ। ਇਹਨੂੰ ਕਹਿੰਦੇ ਨੇ ਮੱਥੇ ਜੋ ਲਿਖਿਆਸ। ਇਹ ਨਹੀਂ ਸੋਚੀਦਾ ਵੀ ਕੋਈ ਆਏਗਾ ਜੀ ਸਾਡੇ ਮੱਥੇ ਦੇ ਭਾਗ ਬਦਲੇਗਾ। ਸਾਧ ਸੰਗਤ, ਤੁਸੀਂ ਦੇਖੋ ਜਦੋਂ ਆਪਾਂ ਇਹ ਸ਼ਬਦ ਵੀ ਪੜ੍ਹਦੇ ਹਾਂ ਨਾ, ਬੜੀ ਵਾਰੀ ਜਦੋਂ ਸਤਸੰਗਤ ਸ਼ੁਰੂ ਹੁੰਦੀ ਹੈ, ਦੀਵਾਨ ਸ਼ੁਰੂ ਹੁੰਦੇ ਨੇ, ਇਹ ਉਦਾਹਰਣ ਆਮ ਕਰਕੇ ਦਿੱਤੀ ਜਾਂਦੀ ਹੈ, ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭਰਮ ਚੋਟਾਂ ਖਾਵੇ। ਜਿੰਨੇ ਸਾਹਮਣੇ ਬੈਠੇ ਹੁੰਦੇ ਨੇ ਉਹਨਾਂ ਦੀ ਖੁਸ਼ਾਮਦ ਕੀਤੀ ਜਾਂਦੀ ਹੈ ਵੀ ਸਾਧ ਸੰਗਤ ਤੁਸੀਂ ਤੇ ਬੜੇ ਵੱਡੇ ਭਾਗਾਂ ਵਾਲੇ ਹੋ, ਕਿਉਂਕਿ ਤੁਸੀਂ ਗੁਰੂ ਦੀ ਸੰਗ ਵਿੱਚ ਬੈਠੇ ਹੋ। ਅਸਲ ਵਿੱਚ ਸਤਿਗੁਰੂ ਦਾ ਸੰਗ ਕਰਨਾ ਕੀ ਹੈ? ਜਦੋਂ ਗੁਰੂ ਦੀ ਮੱਤ ਸਾਡੀ ਜ਼ਿੰਦਗੀ ਦੇ ਆਧਾਰ ਬਣ ਗਈ, ਇਹ ਸਰੀਰਕ ਤੌਰ 'ਤੇ ਇੱਕ ਕਰਮ 'ਤੇ ਅਸੀਂ ਪੂਰਾ ਕਰ ਰਹੇ ਹਾਂ, ਪਰ ਜਦੋਂ ਤੱਕ ਸਾਡਾ ਮਨ ਗੁਰੂ ਦਾ ਨਹੀਂ ਹੋਇਆ ਉਦੋਂ ਤੱਕ ਗੁਰੂ ਦਾ ਸੰਗ ਨਹੀਂ ਕੀਤਾ ਅਸੀਂ, ਜਦੋਂ ਤੱਕ ਗੁਰੂ ਦੇ ਨਹੀਂ ਹੋਏ। ਕਿਉਂਕਿ ਸਰੀਰ ਕਰਕੇ ਤਾਂ ਦੁਨੀਆ ਇੱਥੇ ਆਉਂਦੀ ਹੈ। ਮਹਾਰਾਜ ਲਿਖਿਆ ਨਾ ਬਾਣੀ ਦੇ ਵਿੱਚ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਕਹਿੰਦੇ ਇੱਕ ਗੇੜੇ ਦੀ ਗੱਲ ਨਹੀਂ, ਭਾਵੇਂ ਤੂੰ ਸੌ ਗੇੜੇ ਲਾ। ਮਸਲਾ ਮਨ ਦੇ ਉੱਤੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਨੂੰ ਗੁਰੂ ਤੇ ਭਰੋਸਾ ਬੱਝ ਗਿਆ, ਸਮਝ ਲਓ ਵੀ ਉਹਨੂੰ ਗੁਰੂ ਦੇ ਸੱਚ ਦੇ ਗਿਆਨ ਦੀ ਜਿਹੜੀ ਹੈ ਉਹ ਸੋਝੀ ਹੁੰਦੀ ਚਲੀ ਗਈ, ਉਹਦਾ ਭਰੋਸਾ ਬੱਝ ਗਿਆ। ਪਰ ਸਾਡੀ ਦਿੱਕਤ ਕੀ ਹੋਈ, ਅਸੀਂ ਮੱਥੇ ਦੇ ਭਾਗਾਂ ਤੇ ਜਾ ਕੇ ਉੱਥੇ ਹੀ ਰੁਕ ਗਏ ਵੀ ਜੀ ਮੱਥੇ ਦੇ ਵਿੱਚ ਭਾਗ ਕਿਸਮਤ 'ਚ ਹੋਏਗਾ ਤੇ ਮਿਲੇਗਾ। ਮਹਾਰਾਜ ਉੱਥੇ ਕਹਿਣ ਲੱਗੇ ਜਿੱਦਾਂ ਦੇ ਤੂੰ ਕਰਮ ਕਰੀ ਜਾਂਦਾ ਉਹ ਤੇਰੇ ਸੰਸਕਾਰ ਭਾਵ ਤੇਰੀ ਆਦਤਾਂ ਦਾ ਹਿੱਸਾ ਬਣੀ ਜਾਂਦੇ ਨੇ, ਇਹਨੂੰ ਕਹਿੰਦੇ ਨੇ ਮੱਥੇ ਜੋ ਲਿਖਿਆਸ। ਫਿਰ ਉਹਦੇ ਅਕੋਰਡਿੰਗ ਜਦੋਂ ਉਹ ਸੰਸਕਾਰ ਬਣੇ ਫਿਰ ਕੀ ਹੋਇਆ, ਰਹਿਣ ਵਿਹਾਣੀ ਜ਼ਿੰਦਗੀ ਦੀ ਜਿਹੜੀ ਰਾਤ ਸੀ, ਜ਼ਿੰਦਗੀ ਦਾ ਜਿਹੜਾ ਦਿਨ ਸੀ ਉਹ ਬਤੀਤ ਹੁੰਦਾ ਚਲਾ ਗਿਆ। ਕਿੱਦਾਂ, ਪਛੋਤਾਣੀ, ਪਛਤਾਵਿਆਂ ਦੇ ਵਿੱਚ ਹੀ ਨਿਕਲ ਗਿਆ, ਕਿਉਂਕਿ ਜ਼ਿੰਦਗੀ ਗੁਰੂ ਦੇ ਅਕੋਰਡਿੰਗ ਤੇ ਹੋਈ ਨਹੀਂ। ਅੰਦਰ ਤੇ ਉਦਾਂ ਹੀ ਤਪਦਾ ਰਿਹਾ, ਪੜ੍ਹੀ ਤੇ ਮੈਂ ਗਿਆ ਪਰ ਉਹ ਠੰਡਾ ਨਹੀਂ ਹੋਇਆ, ਅੰਦਰ ਉਦਾਂ ਹੀ ਤਪਿਆ ਰਿਹਾ ਖਪਿਆ ਰਿਹਾ। ਰਹਿਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ਼। ਫਿਰ ਜਦੋਂ ਅਸੀਂ ਇਹ ਦਾਅਵਾ ਕਰਦੇ ਹਾਂ ਨਾ ਵੀ ਦੇਖੋ ਜੀ ਅਸੀਂ ਕਿੰਨਾ ਟਾਈਮ ਹੋ ਗਿਆ ਸਾਨੂੰ ਪਾਠ ਕਰਦਿਆਂ ਨੂੰ, ਸਾਡੀ ਤੇ ਜੀ ਇਹ ਅਰਦਾਸ ਹੀ ਨਹੀਂ ਪੂਰੀ ਹੋਈ। ਅਸੀਂ ਦੁਨਿਆਵੀ ਕੰਮ ਲੈਣ ਵਾਸਤੇ ਇਹ ਚੀਜ਼ਾਂ ਕਰਦੇ ਹਾਂ, ਪਰ ਮਹਾਰਾਜ ਇੱਥੇ ਕੀ ਕਹਿ ਰਹੇ ਨੇ, ਜੇ ਤੂੰ ਇੱਦਾਂ ਦੀ ਜ਼ਿੰਦਗੀ ਜੀਏਗਾ ਜਿੱਦਾਂ ਦੀ ਉੱਪਰ ਬਿਆਨ ਕੀਤੀ ਹੈ, ਸਾੜ ਤਪੰਦਾ ਤਿਸ ਲੱਗੇ ਹਰ, ਜੇ ਤੇਰੇ ਕੋਲ ਸੱਚ ਦਾ ਉਪਦੇਸ਼ ਨਹੀਂ ਫਿਰ ਤੇਰੀ ਜ਼ਿੰਦਗੀ ਇੱਦਾਂ ਹੀ ਨਿਰਾਸ਼ ਹੀ ਬਤੀਤ ਹੁੰਦੀ ਚਲੀ ਜਾਏਗੀ। ਗੁਰਮਤਿ ਦੇ ਵਿੱਚ ਨਿਰਾਸ਼ਾਵਾਦੀ ਹੋਣ ਦਾ ਕੋਈ ਫਲਸਫਾ ਨਹੀਂ, ਇੱਥੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਗੱਲ ਹੈ। ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਵੀ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ, ਤੁਸੀਂ ਦੇਖੋ ਵੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੋਵੇਂ ਗੁਰਸਿੱਖਾਂ ਦਾ ਸੰਸਕਾਰ ਛੇਵੇਂ ਪਾਤਸ਼ਾਹ ਕਰਦੇ ਨੇ, ਪਰ ਤੁਸੀਂ ਦੇਖੋ ਵੀ ਭਾਈ ਗੁਰਦਾਸ ਜੀ ਨੇ ਇੱਕ ਵੀ ਪੰਕਤੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਪ੍ਰਤੀ ਰੋਣ ਕੁਰਲਾਉਣ ਵਾਲੀ ਨਹੀਂ ਲਿਖੀ। ਜਿੱਦਾਂ ਸਾਨੂੰ ਰਵਾਇਆ ਜਾਂਦਾ ਨਾ ਸਟੇਜਾਂ ਦੇ ਉੱਤੇ ਵੀ ਦੇਖੋ ਜੀ, ਹੁਣ ਰੋਣ ਦੀ ਗੱਲ ਨਹੀਂ ਸਾਧ ਸੰਗਤ, ਉਹਦੇ ਵਿੱਚੋਂ ਦ੍ਰਿੜਤਾ ਦੇਖਣ ਦੀ ਗੱਲ ਹੈ ਵੀ ਕਿੰਨੀ ਦ੍ਰਿੜਤਾ ਹੋਏਗੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ, ਵੀ ਤੱਤੀ ਤਵੀ ਤੇ ਬੈਠ ਕੇ ਵੀ ਰੇਤ ਸਿਰ ਤੇ ਪਵਾ ਕੇ ਵੀ ਆਪਣੇ ਆਪ ਦੇ ਵਿੱਚ ਬਿਲਕੁਲ ਸ਼ਾਂਤ ਠੰਡੇ ਹੋਏ ਬੈਠੇ ਨੇ, ਇੱਕ ਵੀ ਰੋਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਜੇ ਉਦਾਹਰਣ ਵੀ ਦਿੱਤੀ, ਕਹਿਣ ਲੱਗੇ ਰਹਿੰਦੇ ਗੁਰਦਰਿਆਓ ਵਿੱਚ, ਦੇਖੋ ਕਿੱਦਾਂ ਚੜ੍ਹਦੀ ਕਲਾ ਦੀ ਉਦਾਹਰਣ ਦਿੰਦੇ ਨੇ, ਕਹਿਣ ਲੱਗੇ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਕਹਿੰਦੇ ਜਿੱਦਾਂ ਮੱਛੀ ਸਮੁੰਦਰ ਦੇ ਵਿੱਚ ਸਮਾਈ ਰਹਿੰਦੀ ਹੈ, ਉਹਨੂੰ ਕੋਈ ਫਿਕਰ ਨਹੀਂ ਹੁੰਦਾ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਮਾਲਕ ਦੇ ਰੰਗ ਦੇ ਵਿੱਚ, ਉਹ ਅਕਾਲ ਪੁਰਖ ਦਰਿਆਓ ਦੇ ਰੂਪ ਦੇ ਵਿੱਚ, ਕਹਿਣ ਲੱਗੇ ਆਪਣੇ ਆਪ ਨੂੰ ਉਹਨਾਂ ਨੇ ਇੱਕਮਿਕ ਕੀਤਾ ਹੋਇਆ। ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਪਤੰਗੇ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਜਿੱਦਾਂ ਜੋਤੀ ਨੂੰ ਦੇਖ ਕੇ ਆਪਣੇ ਆਪ ਨੂੰ ਉਹਦੇ ਉੱਤੇ ਕੁਰਬਾਨ ਕਰ ਦਿੰਦਾ, ਭੋਰਾ ਵੀ ਪਛਤਾਵਾ ਨਹੀਂ ਹੁੰਦਾ ਵੀ ਮੈਂ ਆਪਣੇ ਆਪ ਦੇ ਜੀਵਨ ਨੂੰ ਬੇਕਾਰ ਕਰ ਲਿਆ। ਕਹਿਣ ਲੱਗੇ ਇੱਦਾਂ ਦੀ ਚੜ੍ਹਦੀ ਕਲਾ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਹੈ। ਸ਼ਬਦ ਸੁਰਤ ਲਿਵ ਮਿਰਗ ਜਿਉਂ, ਘੰਡੇ ਹੇੜੇ ਦੀ ਆਵਾਜ਼ ਜਦੋਂ ਨਾਦ ਸੁਣਦਾ ਹਿਰਨ ਉਸ ਵੇਲੇ ਕੀ ਹੁੰਦਾ, ਕਹਿਣ ਲੱਗੇ ਵੀ ਪਤਾ ਵੀ ਹੈ ਵੀ ਤੀਰ ਵੱਜ ਗਿਆ ਤਾਂ ਵੀ ਕਹਿਣ ਲੱਗੇ ਉਸੇ ਪਾਸੇ ਨੂੰ ਦੌੜਦਾ ਚਲਾ ਜਾਂਦਾ ਜਿਸ ਪਾਸੇ ਤੋਂ ਉਹ ਆਵਾਜ਼ ਆਉਂਦੀ ਹੁੰਦੀ ਹੈ। ਮਨ ਵਿੱਚ ਪੂਰਾ ਵੀ ਖਿਆਲ ਨਹੀਂ ਵੀ ਤੀਰ ਵੱਜਾ ਹੋਇਆ, ਪਰ ਸੁਰਤ ਕਿੱਥੇ ਜੁੜੀ ਹੋਈ ਹੈ, ਉਸ ਨਾਦ ਦੇ ਵਿੱਚ ਜੁੜੀ ਹੋਈ ਹੈ ਜਿਹੜਾ ਕੰਟੀਨਿਊ ਕੰਨਾਂ ਦੇ ਵਿੱਚ ਪੈ ਰਿਹਾ। ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ। ਕਹਿਣ ਲੱਗੇ ਇੱਦਾਂ ਦੀ ਦੁੱਖ ਦੀ ਘੜੀ ਵੀ ਆਈ ਤਾਂ ਵੀ ਸੁਰਤ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਵੀ ਉੱਥੇ ਕੋਈ ਰੋਣਾ ਕੁਰਲਾਣਾ ਹੋਇਆ ਹੋਏ, ਕੋਈ ਬਿਰਲਾਪ ਹੋਇਆ ਹੋਏ। ਚਰਨ ਕਮਲ ਮਿਲ ਭਵਰ ਜਿਉਂ, ਸੁੱਖ ਸੰਪਟ ਵਿੱਚ ਰਹਿਣ ਵਿਹਾਣੀ। ਕਹਿੰਦੇ ਭੌਰਾ ਜਦੋਂ ਆਉਂਦਾ ਕਮਲ ਦੇ ਫੁੱਲ ਦੇ ਉੱਤੇ, ਉਹਨੂੰ ਇਹ ਨਹੀਂ ਪਤਾ ਵੀ ਇਸ ਕਮਲ ਨੇ ਬੰਦ ਹੋ ਜਾਣਾ ਤੇ ਮੇਰੀ ਮੌਤ ਹੋ ਜਾਣੀ ਹੈ। ਉਹਦਾ ਧਿਆਨ ਕਿਸ ਪਾਸੇ ਹੈ, ਉਸ ਫੁੱਲ ਦੇ ਰਸ ਦੇ ਵਾਲੇ ਪਾਸੇ ਹੈ, ਉਹ ਫੁੱਲ ਦਾ ਰਸ ਮਾਣਨਾ ਚਾਹੁੰਦਾ। ਕਹਿਣ ਲੱਗੇ ਇੱਦਾਂ ਭੌਰਾ ਹੋ ਕੇ ਉਹ ਸੁੱਖ ਸੰਪਟ ਵਿੱਚ ਰਹਿਣ ਵਿਹਾਣੀ ਆਪਣੀ ਜ਼ਿੰਦਗੀ ਦਾ ਜਿਹੜਾ ਸਮਾਂ ਬਤੀਤ ਕਰਦਾ, ਭਾਵੇਂ ਉਹ ਉਸ ਕਮਲ ਦੇ ਵਿੱਚ ਸਮਾਪਤ ਹੋ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਫਿਰ ਲਿਖਿਆ ਉਹਨਾਂ ਨੇ ਗੁਰ ਉਪਦੇਸ਼ ਨਾ ਵਿਸਰੈ। ਕਹਿਣ ਲੱਗੇ ਵੀ ਗੁਰੂ ਸਾਹਿਬ ਨੂੰ ਕੇਵਲ ਤੁਸੀਂ ਇਹ ਨਾ ਸੋਚਿਓ ਵੀ ਉਹ ਆਪ ਅੰਦਰ ਠੰਡੇ ਸੀ। ਕਹਿਣ ਲੱਗੇ ਉਸ ਵੇਲੇ ਵੀ ਗੁਰੂ ਦਾ ਉਪਦੇਸ਼ ਕੰਟੀਨਿਊ ਸਿੱਖ ਸੰਗਤਾਂ ਦੇ ਵਿੱਚ ਵਰਤ ਰਿਹਾ ਸੀ। ਗੁਰ ਉਪਦੇਸ਼ ਨਾ ਵਿਸਰੈ ਬਾ ਬੀਹੇ ਜਿਉਂ ਰਹਿਣ ਵਿਹਾਣੀ, ਜਿੱਦਾਂ ਬਾਬੀਹਾ ਪ੍ਰਿਓ ਪ੍ਰਿਓ ਕਰਦਾ ਰਹਿੰਦਾ ਹੈ। ਕਹਿੰਦੇ ਉਸ ਵੇਲੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਤਰੀਕੇ ਦੇ ਨਾਲ ਗੁਰਸਿੱਖਾਂ ਦੇ ਨਾਲ, ਕਹਿਣ ਲੱਗੇ ਆਪਣਾ ਉਹ ਜਿਹੜਾ ਵਿਚਾਰ ਸੀ ਗੁਰਬਾਣੀ ਦਾ ਦਿੱਤਾ ਹੋਇਆ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਪ੍ਰਗਟ ਕਰ ਰਹੇ ਸੀ। ਭੋਰਾ ਵੀ ਉਹਨਾਂ ਨੂੰ ਇਹ ਚੀਜ਼ ਦਾ ਜਿਹੜਾ ਅੰਦਰੋਂ ਵਿਸਰਿਆ ਨਹੀਂ ਕਿ ਮੈਂ ਕਿਸੇ ਕਸ਼ਟ ਦੇ ਵਿੱਚੋਂ ਨਿਕਲ ਰਿਹਾ। ਇਹ ਸਾਰਾ ਕੁਝ ਮਿਲਿਆ ਕਿੱਥੋਂ? ਗੁਰਮੁਖ ਸੁੱਖ ਫਲ ਪਿਰਮ ਰਸ, ਸਾਧ ਸਹਿਜ ਸਮਾਧ ਸਾਧ ਸੰਗ ਜਾਣੀ। ਇਹ ਜਿਹੜਾ ਗੁਰੂ ਦੇ ਸਨਮੁਖ ਰਹਿਣ ਦਾ ਸੁੱਖ ਹੈ, ਇਹ ਫਲ ਜਿਹੜਾ ਮੇਰੀ ਝੋਲੀ 'ਚ ਪਿਆ, ਇਹ ਗੁਰੂ ਕੀ ਸੰਗਤ ਦੇ ਵਿੱਚੋਂ ਉਹ ਅਡੋਲਤਾ ਮੈਨੂੰ ਮਿਲੀ। ਅਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਇੱਦਾਂ ਦਾ ਜੀਵਨ ਦੇਖ ਕੇ ਗੁਰੂ ਅਰਜਨ ਸਾਹਿਬ ਜੀਓ, ਮੇਰਾ ਚਿੱਤ ਕਰਦਾ ਗੁਰ ਅਰਜਨ ਵਿੱਟੋ ਕੁਰਬਾਣੀ, ਮੈਂ ਤੇਰੇ ਤੋਂ ਕੁਰਬਾਨ ਹੋ ਜਾਂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਇਹਨੂੰ ਇਸ ਰੂਪ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਬਿਆਨ ਕੀਤਾ, ਕਿਉਂਕਿ ਗੁਰਮਤ ਦੇ ਅੰਦਰ ਨਿਰਾਸ਼ਾ ਨਹੀਂ। ਇੱਥੇ ਤੇ ਹਮੇਸ਼ਾ ਹੀ ਮਹਾਰਾਜ ਕਹਿਣ ਲੱਗੇ, ਭਾਈ ਬੰਦੇ ਦੀ ਆਸ ਨਾ ਕਰੀ, ਬੰਦਾ ਇੱਕ ਪੈਰ ਤੇ ਧੋਖਾ ਦੇ ਸਕਦਾ, ਆਪਣੇ ਮਨ ਦੇ ਵਿੱਚ ਜੇ ਆਸ ਕਰਨੀ ਹੋਈ ਉਹ ਆਸ ਕਰੀ, ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ਼। ਕਹਿਣ ਲੱਗੇ ਇੱਕ ਰੱਬ ਦੀ, ਇੱਕ ਅਕਾਲ ਪੁਰਖ ਦੀ ਆਸ ਕਰੀ, ਉਹ ਤੈਨੂੰ ਕਦੇ ਨਿਰਾਸ਼ਾ ਨਹੀਂ ਹੋਣ ਦੇਗਾ। ਉੱਠ ਚੱਲੀ ਗਈ ਨਿਰਾਸ਼। ਫਿਰ ਦੂਜਾ ਪੱਖ ਬਿਆਨ ਕੀਤਾ, ਕਹਿਣ ਲੱਗੇ ਜਿਨ ਕੋ ਸਾਧੂ ਭੇਟੀ ਹੈ ਸੇ ਦਰਗਾਹ ਹੋਏ ਖਲਾਸ, ਜਿਨ੍ਹਾਂ ਨੂੰ ਗੁਰੂ ਮਿਲ ਪਿਆ। ਇੱਥੇ ਸਾਧੂ ਦਾ ਅਰਥ ਕੋਈ ਸਰੀਰਧਾਰੀ ਗੁਰੂ ਦੇ ਨਾਲ ਨਹੀਂ, ਗੁਰੂ ਦਾ ਜ਼ਿਕਰ ਹੋ ਰਿਹਾ ਵੀ ਜਿਨ੍ਹਾਂ ਨੂੰ ਗੁਰੂ ਦੇ ਨਾਲ ਮਿਲਾਪ ਹੋ ਗਿਆ। ਗੁਰੂ ਦਾ ਮਿਲਾਪ ਕੀ ਹੈ? ਗੁਰੂ ਦੀ ਵਿਚਾਰਧਾਰਾ ਜ਼ਿੰਦਗੀ ਦੇ ਵਿੱਚ ਆ ਜਾਣੀ, ਗੁਰੂ ਦੇ ਅਨੁਸਾਰੀ ਜੀਵਨ ਜਿਉਣਾ ਸ਼ੁਰੂ ਕਰ ਦੇਣਾ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਕਹਿਣ ਲੱਗੇ ਤੂੰ ਆਪਣੀ ਕਿਰਪਾ ਕਰ, ਮੇਰੇ ਅੰਦਰ ਤੇ ਬਸ ਤੇਰੇ ਦਰਸ਼ਨਾਂ ਦੀ ਉਹ ਤਾਂਘ ਹੈ। ਹੁਣ ਦਰਸ਼ਨ ਦੀ ਤਾਂਘ ਦਾ ਭਾਵ ਕੀ ਹੈ? ਸਾਨੂੰ ਕਈਆਂ ਨੂੰ ਭੁਲੇਖਾ ਪੈ ਗਿਆ ਵੀ ਰੁਮਾਲਾ ਚੁੱਕਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਇਹ ਦਰਸ਼ਨ ਹੋ ਗਏ। ਗੁਰਮਤ ਦੇ ਅੰਦਰ ਸਾਧ ਸੰਗਤ ਦੇਖੋ, ਜਿਨ੍ਹਾਂ ਦੀ ਅੱਖਾਂ ਨਹੀਂ ਫਿਰ ਉਹ ਕਿੱਦਾਂ ਦਰਸ਼ਨ ਕਰਨਗੇ? ਗੁਰਮਤ ਨੇ ਜਿਹੜਾ ਹੈ ਸ਼੍ਰਵਣ ਦਰਸ਼ਨ ਪ੍ਰਵਾਨ ਕੀਤੇ ਨੇ। ਸ਼੍ਰਵਣ ਦਰਸ਼ਨ ਜਿਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣ ਕੇ ਉਹਦੀ ਗੱਲ ਮੰਨ ਲਈ, ਸੁਣਿਆ ਮੰਨਿਆ ਮਨ ਕੀਤਾ ਭਾਓ, ਫਿਰ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਈ। ਅੰਤਰਗਤ ਤੀਰਥ, ਉਹਨਾਂ ਦੇ ਅੰਦਰ ਹੀ ਉਹ ਤੀਰਥ ਬਣ ਗਿਆ ਜਿਹਦੇ ਤੇ ਭਟਕਣ ਵਾਸਤੇ ਲੋਕੀ ਬਾਹਰ ਜਾਂਦੇ ਸੀ। ਮਲ ਨਹਾਓ, ਉਹਨੇ ਅੰਦਰ ਹੀ ਆਪਣੇ ਕਰਮਾਂ ਨੂੰ ਵਾਚ ਕੇ ਦੇਖਣਾ ਸ਼ੁਰੂ ਕਰ ਦਿੱਤਾ, ਨਹਾਉਣਾ ਸ਼ੁਰੂ ਕਰ ਦਿੱਤਾ, ਮੈਂ ਕਿੱਥੇ ਸਹੀ ਹਾਂ, ਮੈਂ ਕਿੱਥੇ ਗਲਤ ਹਾਂ। ਇਹਨੂੰ ਕਹਿੰਦੇ ਨੇ ਨਹਾਉਣਾ। ਤੇ ਉੱਥੇ ਕਹਿਣ ਲੱਗੇ ਵੀ ਤੇਰੇ ਦਰਸ਼ਨਾਂ ਦੀ ਮੈਨੂੰ ਪਿਆਸ ਹੈ। ਉਹ ਦਰਸ਼ਨ ਕੀ ਨੇ? ਤੇਰੀ ਗੱਲ ਮੈਂ ਸੁਣਾ, ਤੇਰੀ ਗੱਲ ਨੂੰ ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂ, ਇਹਦੇ ਅਕੋਰਡਿੰਗ ਜੀਵਾਂ, ਫਿਰ ਮੇਰਾ ਜੀਵਨ ਸਫਲ ਹੈ। ਤੇ ਮੇਰੇ ਮਨ 'ਚ ਇਹ ਪੱਕਾ ਹੋ ਗਿਆ ਕਿ ਪ੍ਰਭ, ਹੇ ਪ੍ਰਭੂ ਜੀ, ਤੁਦ ਬਿਨ ਦੂਜਾ ਕੋ ਨਹੀਂ, ਤੇਰੇ ਤੋਂ ਬਿਨਾਂ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਨਹੀਂ। ਉੱਪਰ ਬਿਆਨ ਕੀਤਾ ਉਹ ਅਵਸਥਾ ਜਦੋਂ ਮਾਲਕ ਕੋਲ ਨਹੀਂ। ਕਹਿੰਦੇ ਤਪਤ ਤੇ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਕੋਲ ਸੱਚ ਨਹੀਂ, ਉਹ ਵਿਕਾਰਾਂ ਦੇ ਵਿੱਚ ਤਪਦੇ ਨੇ, ਖਪਦੇ ਨੇ। ਪਰ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਇਹ ਪੱਕਾ ਹੋ ਗਿਆ ਵੀ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਹਿਣ ਲੱਗੇ ਵੀ ਤੇਰੇ ਤੋਂ ਬਿਨਾਂ ਤੇ ਕੋਈ ਹੈ ਹੀ ਨਹੀਂ, ਤੇਰੇ ਸਾਹਮਣੇ ਹੀ ਮੇਰੀ ਬੇਨਤੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਜਿਵੇਂ ਭਗਤ ਜੀ ਨੇ ਇੱਕ ਥਾਂ ਤੇ ਲਿਖਿਆ, ਭਗਤ ਰਵਿਦਾਸ ਜੀ ਨੇ, ਉਹ ਕਹਿਣ ਲੱਗੇ ਵੀ ਜੈਸਾ ਤੂੰ ਐ ਮੇਰੇ ਮਾਲਕ ਜੀ, ਜਿੱਦਾਂ ਦਾ ਤੂੰ ਹੈ ਨਾ ਤੈਸਾ ਤੂੰ ਹੀ, ਤੇਰੇ ਵਰਗਾ ਤੂੰ ਹੀ ਹੈ। ਕਿਆ ਉਪਮਾ ਦੀਜੈ? ਉਪਮਾ ਕਹਿੰਦੇ ਨੇ ਕਿਸੇ ਨਾਲ ਤੁਲਨਾ ਕਰਨੀ। ਕਹਿੰਦੇ ਮੈਂ ਕਿਸੇ ਨਾਲ ਤੁਲਨਾ ਤਾਂ ਕਰਾਂ ਜੇ ਤੇਰੇ ਵਰਗਾ ਕੋਈ ਹੋਏ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ? ਮੈਂ ਤੇਰੇ ਕਿਸੇ ਨਾਲ ਵਡਿਆਈ ਕਰ ਹੀ ਨਹੀਂ ਸਕਦਾ, ਕੰਪੈਰੀਜ਼ਨ ਮੈਂ ਤੇਰਾ ਕਰ ਹੀ ਨਹੀਂ ਸਕਦਾ, ਕਿਉਂਕਿ ਤੇਰੇ ਵਰਗਾ ਤੂੰ ਹੀ ਹੈ, ਤੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ। ਤੇ ਫਿਰ ਮਹਾਰਾਜ ਅਖੀਰ ਵਿੱਚ ਕਹਿੰਦੇ ਨੇ ਵੀ ਜਿਹਨੂੰ ਇਹ ਗੱਲ ਪੱਕੀ ਹੋ ਗਈ, ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਫਿਰ ਕਹਿਣ ਲੱਗੇ ਉਹਨਾਂ ਦਾ ਅਸਾੜ ਕੀ ਬਣ ਜਾਂਦਾ ਹੈ? ਅਸਾੜ ਸੁਹੰਦਾ ਤਿਸ ਲੱਗੈ, ਉਹ ਤਪਸ਼ ਵੀ ਉਹਨਾਂ ਨੂੰ ਸੋਹਣੀ ਲੱਗ ਪੈਂਦੀ ਹੈ। ਇਹਨਾਂ ਨੂੰ ਜਿਨ ਮਨ हर चरण निवास। जिन्हां दे मन दे विच हरी दी सिख्या रूपी चरण दा निवास हो गया, घर हो गया, उन्हां नूं फिर ये जिहड़ा तपश जिहड़ी काम क्रोध लोभ मोह अहंकार दी है ये व्याप नहीं सकदी। असी ते किसी ने कहा भी जे विपता आ गई, कोई घर दे विच औखी घड़ी आ गई, शब्द पढ़ लियो भी ताती वाओ ना लग गई। साध संगत कुदरत दा नियम चेंज नहीं हो सकता। गुरु महाराज ते आप बाणी च लिखदे ने भी भय विच पवन वहे सदवाओ, भय विच चलने लख दरियाओ, भय विच अगन कढ़े वेगार, भय विच धरती दबी भार, भय विच सूरज भय विच चंद। उहदे नियम दे विच ने सूरज भी चंद। ये किदां सोच लांगे भी जे शब्द पढ़ लिया सानू बाहर जिहड़ी तत्ती हवा चल रही है वह नहीं लगेगी? वह तो लगेगी, क्योंकि नियम है, वह तो लगनी हो है। वह तत्ती हवा साढ़े हिरदे की खेड की गल चल रही है। जे गुरु की सिक्ख्या साढ़े चित दे विच आ गई, वकारा रूपी तत्ती हवा साड़ी जिंदगी नू लग नहीं सकती। जदों आपां शब्द भी पढ़ते हैं ना, जाको मुश्किल अत बणै ढोई कोय ना दे, लागू होए दुश्मना साक पे भज खले, सबो भजे आसरा चूके सब असराओ, चित आवे उस पार ब्रह्म लगे ना। वो तत्ती हवा साध संगत शरीर नूं ते लगनी है, हिरदे रूपी तत्ती हवा की गल चल रही है भी विकारां दी तत्ती हवा तेरे अंदर नूं पो नहीं सकती, तेरे अंदर नूं डुला नहीं सकती, तेरे अंदर नूं साड़ नहीं सकती। इहनूं आख्या भी असाड़ सुहंदा, सुहंदा कहिंदे ने सोहना। उहनां नूं फिर ये असाड़ भी सोहना लगेगा जिस मन, जिस दे मन विच किहदा निवास है, हर हरी दा निवास हो गया। जिस मन हर चरण, हर तो अगे चरण क्यों लिखा भी हरी दी सिख्या, हर चरण निवास, मेरे हिरदे रूपी घर दे विच मेरे मालक दी सिख्या दा निवास हो गया। हुण मैनू ये असाड़ जिहड़ा है दुखी नहीं करदा, हुण ये असाड़ मेरे वास्ते सोहना हो गया। की हो गया साढ़े वास्ते सोहना? ये हुण चीजा जदों इथों स्टेज तो बयान कीतियां जांदियां ने, इहनां नूं घर जाके देखना साडा फर्ज बनदा है। जदों क्लास दे विच बच्चा पढ़ता है उन्हों क्लास वर्क कराया जाता है, नाल होमवर्क होंदा है, घर जाके इन्हां शब्दां दी पड़चोल करनी, देखना भी सच्चे पातशाह मैनूं की उपदेश दे रहे ने, यह साडा होमवर्क बनता है। जे असीं नहीं देखते फिर तो कहिंदे भी जिद्दां दे आए उदां दे नहीं आए, भाव भी जदों तक गुरु की गल मन्नण वाले पासे नहीं तुरे, फिर एक कर्म तो असीं जरूर पूरा कीता है भी असीं इत्थे हाजरी भरी है, पर हाजरी भरी उन्हां दी परवान है। महाराज ने लिखिया बाणी दे विच भी उन्हां दा गाविया सुनिया तिनका हर थाए पावै जिन सतगुर की आग्या सत सत कर मानी। कहणगे जिन्हां ने मन लई ते जिन्हां ने मन लई, फिर बापू कहिंदा है भी मन्ने की गत कही ना जाए, जे को कहे कागद कलम ना लिखण हार, मन्ने कावै। फिर कहिंदे भी उहदे बारे अंदाजा नहीं लाया जा सकता, बैठ के विचार करो भी किद्दां उहने इह गुण धारण कीते, मैं भी इहनां गुणां दा धारनी होवां, मैं भी उहनां दी विचार करके उहनां नूं अपने आचार दा हिस्सा बनावां। मन्ने काबे करन विचार ऐसा नाम निरंजन होए जे को मन कोए। ते धन गुरु सच्चे पातशाह कृपा करन इस जिहड़ी अंदर दी तपश दे विच साडा जीवन बतीत हो रहा साध संगत, असी गुरु दी बाणी दे नाल अपने आप नूं ठंडा करन दा जतन करिए, तां कि साडा अंदर जिहड़ा वकारां विच थपिया होया खपिया होया वह ये गल समझ लवे कि चंदन चंद न सरद रुत मूल न मिटई काम, शीतल थीवै नानका जपंदड़ो हर नाम। हरी दा नाम जप के ही साडे अंदर शीतलता आ सकती है। इस बाणी नूं आप पढ़िए, आप विचारीए और उन्हां बाणी दे सिधांतां नूं विचार के अपनी जिंदगी दा आधार बनाइए, तां ही साडा गाविया होया सुनिया होया जिहड़ा है वह सफल हो सकदा है। होईआं फुल्लां दी खिमा सारी संगत प्यार से दिओ असीस। आखो जी वाहिगुरु जी का खालसा वाहिगुरु जी की फतह।